ආනක පාද බන්දන පාද සමරෝ අංගද දුක ගොරමර දාස හෘද නත ත්‍යාබෝ හෘද ශ්‍රී ගුරු රාම දාස ගුණ ගුරුවර ජන බෙඝනන කේ නාසක බෙඝනන හර ගෝබින්ද ශුභ මත ශ්‍රී හර රාය නමෝ
කර ජෝරි
නමෝ කර
ජෝරි
ශ්‍රී හර ක්‍රිෂ්ණ
මනාවෝ බෝරි
එක් බහදර පරම
කිරපාලා
ගුරු පරම
කිරපාලා
ශ්‍රී ගුරු ගෝබින්ද
සිංහ බෙසාලා
තරතරා පර පොන පොන
සීස
ගුරු
පොන පොන සීස
බන්දා
පාර බාර ජගදීස
ඒකංකාර සත්ගුරු තෙහ ප්‍රසාද සච හෝයි වාහිගුරු ජී කී ඵතේ ජගන විනාශන සෝය වාහිගුරු ජී කී ඵතේ
ජගන විනාශන සෝය දෝහරා රාමරායි පාති ලිඛී තීර මල් කේ සාථ අපනී මෑමා බොහොත බෙද ජිම බීතී සබ ගාත
වාහිගුරු ජී කා ඛල්සා වාහිගුරු ජී කී ඵතේ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਗੁਰਪੁਰਬ ਮਨਾਉਂਦਿਆਂ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਇਹ ਭਾਗਾਂ ਭਰਿਆ ਦਿਹਾੜਾ ਅੱਜ ਦੇ ਦਿਨ ਸੰਨ 1534 ਈਸਵੀ ਨੂੰ ਚੋਨਾ ਮੰਡੀ ਲਾਹੌਰ ਪਿਤਾ ਬਾਬਾ ਹਰਿਦਾਸ ਜੀ ਔਰ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਸਤਿਗੁਰੂ ਜੀ ਨੇ ਅਵਤਾਰ ਧਾਰਿਆ ਅੰਮ੍ਰਿਤ ਵੇਲੇ ਦੇ ਸਮੇਂ। ਮਹਾਰਾਜ ਜੀ ਦਾ ਪਹਿਲਾ ਨਾਂ ਭਾਈ ਜੇਠਾ ਕਰਕੇ ਪ੍ਰਸਿੱਧ ਸੀ। ਗੁਰੂ ਘਰ ਵਿੱਚ ਆਏ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਭਾਨੀ ਨਾਲ ਸਤਿਗੁਰੂ ਜੀ ਦਾ ਵਿਆਹ ਹੋਇਆ। ਉਸ ਦਿਨ ਤੋਂ ਬਾਅਦ ਗੁਰੂ ਘਰ ਵਿਚ ਹੀ ਰਹਿ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਕੀਤੀ। 22 ਸਾਲ ਨਿਰੰਤਰ ਲਗਾਤਾਰ ਇੱਕ ਰਸ ਸੇਵਾ ਕਰਦੇ ਰਹੇ ਔਰ ਸੇਵਾ ਕਰਦਿਆਂ ਕਰਦਿਆਂ ਜਿਵੇਂ ਗੁਰੂ ਕਲਗੀਧਰ ਦੇ ਬਚਨ ਨੇ ਨਾ, ਦਵੈ ਤੇ ਏਕ ਰੂਪ ਹੋਵੇ ਗਇਓ, ਇਨ ਬਿਨ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਸੇਵਾ ਕਰਦਿਆਂ ਕਰਦਿਆਂ ਗੁਰੂ ਅਮਰਦਾਸ ਸਾਹਿਬ ਦਾ ਸਰੂਪ ਹੋ ਗਏ। ਸ੍ਰੀ ਗੁਰੂ ਅਮਰਦਾਸ ਤੇ ਧੰਨ ਗੁਰੂ ਰਾਮਦਾਸ ਸਾਹਿਬ ਵਿਚ ਕੋਈ ਫਰਕ ਨਹੀਂ ਰਿਹਾ, ਭੇਦ ਨਹੀਂ ਰਿਹਾ। ਜਿਵੇਂ ਮਹਾਰਾਜ ਜੀ ਕਹਿੰਦੇ, ਹਰ ਕਾ ਸੇਵਕ ਹਰ ਹੀ ਜਿਹਾ, ਹਰੀ ਦਾ ਸੇਵਕ ਹਰੀ ਵਰਗਾ ਹੀ ਹੋ ਜਾਂਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਦੀ 22 ਸਾਲ ਸੇਵਾ ਕਰਦਿਆਂ ਕਰਦਿਆਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਸਰੂਪ ਹੋ ਗਏ ਔਰ ਅਨੇਕ ਪ੍ਰਕਾਰ ਦੀਆਂ ਪ੍ਰੀਖਿਆਵਾਂ ਚੋਂ ਖਰੇ ਉਤਰਦੇ ਚਲੇ ਗਏ। ਜਿੰਨੀਆਂ ਪ੍ਰੀਖਿਆਵਾਂ ਗੁਰੂ ਅਮਰਦਾਸ ਸਾਹਿਬ ਨੇ ਲਈਆਂ, ਹਰ ਇੱਕ ਪ੍ਰੀਖਿਆ ਵਿਚ ਗੁਰੂ ਰਾਮਦਾਸ ਸਾਹਿਬ ਜੀ ਖਰੇ ਉਤਰੇ। ਚਾਹੇ ਉਹ ਟੋਕਰੀ ਢੋਣ ਦੀ ਸੇਵਾ ਸੀ, ਬੌਲੀ ਸਾਹਿਬ ਚ ਸੇਵਾ ਕਰਦੇ ਰਹੇ, ਕਦੇ ਮਨ ਦੇ ਵਿਚ ਮਾਣ ਨਹੀਂ ਲਿਆਂਦਾ ਕਿ ਮੈਂ ਗੁਰੂ ਸਾਹਿਬ ਦਾ ਜਵਾਈ ਲੱਗਦਾ, ਦਮਾਦ ਲੱਗਦਾ। ਇਹ ਮਾਣ ਕਦੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਹਿਰਦੇ ਚ ਨਹੀਂ ਆਇਆ। ਹੈਣ ਪਰਮੇਸ਼ਰ ਦਾ ਸਰੂਪ ਪਰ ਰਾਮਦਾਸ ਕਹਾਇਆ, ਆਪਣੇ ਆਪ ਨੂੰ ਹੈ ਤਾਂ ਪਰਮਾਤਮਾ ਦਾ ਹੀ ਸਰੂਪ ਪਰ ਫਿਰ ਵੀ ਪਰਮਾਤਮਾ ਦਾ ਦਾਸ ਆਪਣੇ ਆਪ ਨੂੰ ਕਹਾ ਕੇ ਪ੍ਰਸਿੱਧ ਕੀਤਾ ਔਰ ਗੁਰਤਾ ਗੱਦੀ ਤੇ ਬੈਠ ਕੇ ਤਕਰੀਬਨ 7 ਸਾਲ ਗੁਰਤਾ ਗੱਦੀ ਤੇ ਬੈਠ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਿਆਈ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਸਤਿਗੁਰੂ ਜੀ ਨੇ ਨਗਰ ਵਸਾਇਆ, ਨਗਰ ਦਾ ਨਾਮ ਗੁਰੂ ਕਾ ਚੱਕ ਰੱਖਿਆ। ਨਗਰ ਦੀ ਪੂਰਬੀ ਬਾਹੀ ਤੇ ਸਰੋਵਰ ਲਵਾਇਆ, ਸਰੋਵਰ ਦਾ ਨਾਮ ਅੰਮ੍ਰਿਤਸਰ ਰੱਖਿਆ। ਤੋ ਇਸ ਪ੍ਰਕਾਰ ਨਾਲ ਇਹ ਨਗਰ ਵਸਾ ਕੇ ਇੱਥੇ ਰਹਿ ਕੇ ਸਤਿਗੁਰਾਂ ਨੇ ਗੁਰਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ। ਐਸੇ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ, ਸਰਬੱਤ ਸੰਗਤਾਂ ਨੂੰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ, ਕਰੋੜਾਂ ਕਰੋੜਾਂ ਵਧਾਈਆਂ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਨ, ਸਾਨੂੰ ਆਪਣੇ ਸਿਧਾਂਤਾਂ ਤੇ ਉਪਦੇਸ਼ ਤੇ ਪਹਿਰਾ ਦੇਣ ਦੀ ਬਲ ਬੁੱਧੀ ਪ੍ਰੇਰਣਾ ਬਖਸ਼ਿਸ਼ ਕਰਨ। ਆਓ ਜੋ ਲੜੀਵਾਰ ਇਤਿਹਾਸ ਦੀ ਕਥਾ ਆਪ ਦੀ ਸਰਵਣ ਕਰ ਰਹੇ ਹੋ, ਸਰਵਣ ਕਰੀਏ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਜੀਵਨ ਜੀ ਜੋ ਗੁਰੂ ਆਗਿਆ ਨੂੰ ਸੱਚ ਕਰਕੇ ਮੰਨਦਿਆਂ ਬ੍ਰਾਹਮਣ ਦੇ ਲੜਕੇ ਨੂੰ ਜਵਾਉਣ ਲਈ ਆਪਣੇ ਪ੍ਰਾਣ ਤਿਆਗ ਗਏ ਨੇ, ਉਨ੍ਹਾਂ ਨੂੰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਨੇ ਵਰਦਾਨ ਦਿੱਤਾ ਹੈ। ਕਿਉਂਕਿ ਇਨ੍ਹਾਂ ਦੇ ਗ੍ਰਹਿ ਵਿਖੇ ਹਾਲੇ ਬਾਲਕ ਦਾ ਜਨਮ ਨਹੀਂ ਸੀ ਹੋਇਆ, ਮਾਤਾ ਦੇ ਉਦਰ ਵਿਚ ਸੀ। ਵਚਨ ਕੀਤਾ, ਜਿਸ ਬਾਲਕ ਦਾ ਜਨਮ ਹੋਵੇ ਉਹਦਾ ਨਾਂ ਭਾਈ ਸੰਤ ਦਾਸ ਰੱਖਣਾ, ਉਹਦਾ ਪਰਿਵਾਰ ਬਹੁਤ ਵਧੇ ਫੁੱਲੇਗਾ, ਭਾਈ ਜੀਵਨ ਦੀ ਅੰਸ਼ ਵੰਸ਼ ਬਹੁਤ ਵਧੇਗੀ, ਇੱਕ ਤੋਂ ਹਜ਼ਾਰਾਂ ਹੋ ਜਾਣਗੇ। ਤੋ ਸਤਿਗੁਰਾਂ ਦੇ ਬਚਨ ਫਲੀ ਭੂਤ ਹੋਏ, ਭਾਈ ਜੀਵਨ ਦਾ ਪਰਿਵਾਰ ਅੰਸ਼ ਵੰਸ਼ ਬਹੁਤ ਵਧੀ ਫੁੱਲੀ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਇੱਥੇ ਹੀ ਬਿਰਾਜਮਾਨ ਨੇ, ਸ਼ੱਕਰ ਗੰਗ ਖੂਹ ਤੇ ਆਏ ਨੇ। ਨਗਰ ਦੇ ਬਜ਼ੁਰਗਾਂ ਨੂੰ ਪੁੱਛਿਆ ਕਿ ਗੁਰੂ ਅਰਜਨ ਦੇਵ ਸਾਹਿਬ ਨੇ ਇਹ ਖੂਹ ਕਿਵੇਂ ਵਸਾਇਆ, ਖੂਹ ਕਿਵੇਂ ਬਣਾਇਆ। ਤੋ ਬਜ਼ੁਰਗਾਂ ਨੇ ਦੱਸਿਆ, ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਥੇ ਆ ਕੇ ਬੈਠੇ ਸਨ, ਰਮਣੀਕ ਤੇ ਪਵਿੱਤਰ ਸਥਾਨ ਜਾਣ ਕੇ ਮਹਾਰਾਜ ਜੀ ਨੇ ਖੂਹ ਬਣਵਾਇਆ। ਬਾਬਾ ਬੁੱਢਾ ਸਾਹਿਬ ਜੀ ਕੋਲ ਅਰਦਾਸ ਕਰਵਾ ਕੇ ਆਪ ਟੱਕ ਲਾ ਕੇ ਖੂਹ, ਜਦੋਂ ਖੂਹ ਦਾ ਸੋਮਾ ਫੁੱਟਿਆ ਤੋ ਸਤਿਗੁਰਾਂ ਨੇ ਬਚਨ ਕੀਤਾ, ਇਹਦੇ ਵਿਚ ਅਸੀਂ ਗੰਗਾ ਦੀ ਅੰਸ ਲੈ ਆਉਂਦੀ ਹੈ, ਇਹਦੇ ਵਿਚ ਗੰਗਾ ਦੇ ਜਿਵੇਂ ਗੰਗਾ ਵਿਚ ਇਸ਼ਨਾਨ ਕਰਨ ਦਾ ਪੁੰਨ ਹੈ, ਉਹੀ ਪੁੰਨ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਨਾਲ ਹੋਵੇਗਾ। ਸ਼ੱਕਰ ਵਾਂਗਰ ਮਿੱਠਾ ਜਲ ਸੀ, ਇਸ ਕਰਕੇ ਇਸ ਖੂਹ ਦਾ ਨਾਮ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਰੱਖਿਆ ਸ਼ੱਕਰ ਗੰਗ। ਤੋ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਸਾਰਾ ਇਤਿਹਾਸ ਸਰਵਣ ਕੀਤਾ ਉਨ੍ਹਾਂ ਬਜ਼ੁਰਗ ਸਿੱਖਾਂ ਕੋਲੋਂ। اور شکر گنگ خوہ دے جل نال اشنان بھی کیتا ہے کیونکہ ایدے اشنان دا پن بہت بڑا ہے گنگا دے نرمل جل دے اشنان جہا پن ہے جویں گنگا وچ کروڑاں پاپ دگد ہو جاندے نے اشنان کر کے اسی طرح شکر گنگ خوہ دے جل نال اشنان کر کے بھی کروڑاں پاپ کلیش دگد ہو جاندے ہن تاں گرو ہر رائے صاحب جی مہاراج سری کرتارپور صاحب وکھے براجمان نے آو ستگران دا پاون اتحاس سربن کریے سربن کرن تو پہلا گرو چرنا دا تھیان اپنے ہردیاں چ تارن کردے ہویا اپنے جیون تے رسنا دے کلیان نمے تاکھیے جی ستنام
سری واہی گرو صاحب جی
ستنام شری
واہی گرو صاحب جی دوہرا رام رائے پاتی لکھی تیر مل کے ساتھ
بابا رام رائے جی نے جو گرو ہر رائے صاحب دے بڑے سپتر نے انہاں نے ویکھیا کہ گرو ہر رائے صاحب جی میرے تو ناراض نے پتا جی میرے تو ناراض نے میں انہاں نو کسے طریقے مناؤن دا کوئی سادھن کراں تو بابا رام رائے جی نے اس ویلے اپنے تائے نو کیونکہ بابا تیرمل جی گرو ہر رائے صاحب دے بڑے بھرا سن اس رشتے کر کے بابا رام رائے جی دے تایا جی لگدے سن تو اپنے تائے بابے تیرمل نو بابے رام رائے نے ایک چٹھی لکھ کے بھیجی ہے
اپنی مہما بہت بد جم بیتی سب گات
اس چٹھی چ بابے رام رائے نے اپنی مہما لکھی اپنی بڈیائی لکھی اپنی بڈیائی دی گل لکھی کہ میں کیویں کیویں بادشاہ اورنگزیب دے کول رہ کے اپنا نام پرسدھ کیتا ہے گرو گھر دی مہما اجاگر کیتی ہے اپنا نام اجاگر کیتا ہے بادشاہ نال میں سندھی بنائی ہے او ساری بڈیائی جویں جویں اورنگزیب نال بیتی ہے او ساری کہانی او ساری کتھا بابا رام رائے جی نے چٹھی وچ لکھ کے اپنے تائے تیرمل نو بھیجی ہے
جو پئی سنتا آیا جی اے وپریت
بابا رام رائے جی نے چٹھی لکھی چٹھی چ سمبودھن کیتا آکھیا تایا جی سنو آ ویکھو کہو جا وپریت کام کر دتا گرو صاحب نے پتا جی نے میرے نال ناراض ہو گئے نے آ ویکھو جی کس طرح دی وپریت گل ہے
جو میں کری لکھو شبھ ریت
ویکھو میں کنی قربانی کیتی ہے دلی وچ میری کڈی وڈی کالنا ہے میں کڈی وڈی کالنا گرو گھر واسطے دلی وچ کالی ہے میری او شبھ ریت نو جویں میں کیتا ہے او تسی سنو
دلی پور میں اورنگ تیر
آ دلی نگر وچ بادشاہ اورنگزیب دے کول جو ہندوستان دا بادشاہ تے بڑا کٹڑ تے متسبی بادشاہ ہے جے دے اندر نہ دیا تے نہ ہی کرونا ہے جے نے اپنے سکے بھراواں دا قتل کیتا ہے جے نے اپنے باپ نو قید کیتا ایہو جا کرخت برتی والا بادشاہ ہے اورنگزیب
ملن ہیت کسوں نہ تر تیر
جڑا کسے نال ملن کسے نے ایدے نال ملن واسطے تیرج نہیں تریا جدوں گل چلی سی کہ بادشاہ اورنگزیب کول کون جائے گا گرو گھر دے وچ اس چرچا اے چرچا چلی سی ادوں کسے نے تیرج نہیں سی رکھیا بڑے بڑے صاحب جادے سوڈی پلے ترین آئے سن پر کسے نے اے تیرج نہیں سی رکھیا کہ بادشاہ اورنگزیب نو کون جا کے ملے گا
پھٹک رہے لکھ کرور بڈیرا
بادشاہ نو کرور جان کے کہ اورنگزیب بڑا کرور سبھا دا تارنی ہے کٹھور سبھا دا تارنی ہے اے جان کے سارے او دے تو برج کے رہے سارے او دے تو ٹھٹک کے رہے کسے نے دے کول آن دا حوصلہ نہیں کیتا
مانے گر نہ ساد کس بیرا
کیونکہ یہ ہو جائے بادشاہ نہ تا کسے گرو نو مندا نہ کسے ساد نو مندا اورنگزیب یہو جی برتی دا مالک ہے نہ کسے ساد نو مندا نہ کسے گرو پیر نو مندا ہے
عجمت جت کے تے مروائے
بڑے بڑے کراماتی پیر ساد نے مروا دیتے نے اورنگزیب نے ਸ਼ਰਮਦ ਵਰਗੇ ਪਤਾ ਨੀ ਕਿੰਨੇ ਕੁ ਅਜਮਤੀ ਫਕੀਰ ਸੀ ਜਿਹੜੇ ਔਰੰਗਜ਼ੇਬ ਨੇ ਮਰਵਾਉਂਦਿਆਂ ਦੇਰੀ ਨੀ ਲਾਈ।
ਬਿਦਤ ਸਭਨ ਮੈਂ ਗੁਪਤਾਏ,
ਇਹ ਗੱਲ ਸਾਰਿਆਂ ਵਿਚ ਬਿਦਤ ਹੈ, ਪ੍ਰਗਟ ਹੈ, ਇਹ ਗੱਲ ਕਿਤੇ ਲੁਕੀ ਛਿਪੀ ਨੀ ਹੋਈ।
ਅਲਪ ਆਰ ਬਲ ਤਿਸ ਦਿਨ ਮੇਰੇ,
ਉਦੋਂ ਮੇਰੀ ਵੀ ਉਮਰ ਛੋਟੀ ਸੀ, ਮੈਂ ਕੋਈ ਇੰਨੀ ਲੰਮੀ ਉਮਰ ਦਾ ਵੱਡੀ ਉਮਰ ਦਾ ਬਜ਼ੁਰਗ ਥੋੜੀ ਸਨ। ਜਦੋਂ ਮੈਨੂੰ ਗੁਰੂ ਸਾਹਿਬ ਨੇ ਬਾਦਸ਼ਾਹ ਔਰੰਗਜ਼ੇਬ ਕੋਲ ਭੇਜਿਆ ਉਦੋਂ ਮੇਰੀ ਉਮਰ ਵੀ ਛੋਟੀ ਸੀ।
ਆਇਸ ਮਾਨੀ ਗੁਰਪਿਤ ਕੇਰੇ,
ਮੈਂ ਆਪਣੇ ਗੁਰੂ ਪਿਤਾ ਦੀ ਆਗਿਆ ਮੰਨੀ। ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਤੁਸੀਂ ਜਾਓ ਔਰੰਗਜ਼ੇਬ ਨਾਲ ਜਾ ਕੇ ਚਰਚਾ ਕਰੋ, ਉਹਦੇ ਨਾਲ ਜਾ ਕੇ ਮਿਲਾਪ ਕਰੋ, ਮੁਲਾਕਾਤ ਕਰੋ। ਤੇ ਉਸ ਵਕਤ ਪਿਤਾ ਗੁਰੂ ਦਾ ਹੁਕਮ, ਗੁਰੂ ਹਰਿਰਾਏ ਸਾਹਿਬ ਦਾ ਮੈਂ ਮੰਨ ਕੇ ਬਾਦਸ਼ਾਹ ਕੋਲ ਗਿਆ।
ਬਿਨ ਸੰਸੇ ਤਿਆਰੀ ਕਰ ਲੀਨ,
ਬਿਨਾ ਸੰਸੇ ਤੋਂ ਜਦੋਂ ਪਿਤਾ ਗੁਰੂ ਨੇ ਮੈਨੂੰ ਆਗਿਆ ਕੀਤੀ ਉਦੋਂ ਕੋਈ ਨੀ ਸੀ ਮੰਨਦਾ ਬਾਦਸ਼ਾਹ ਕੋਲ ਜਾਣ ਲਈ। ਬੇਦੀ ਵੀ ਆਏ ਸੀ, ਤ੍ਰੇਣ ਵੀ ਆਏ ਸਨ, ਸੋਢੀ ਤੇ ਭੱਲੇ ਵੀ ਆਏ ਸਨ, ਕਿਸੇ ਸਾਹਿਬਜ਼ਾਦੇ ਨੇ ਆਗਿਆ ਨੀ ਮੰਨੀ। ਪਿਤਾ ਗੁਰੂ ਨੇ ਮੈਨੂੰ ਆਗਿਆ ਦਿੱਤੀ ਤੇ ਮੈਂ ਸੁਣਦਿਆਂ ਸਾਰ ਤਿਆਰੀ ਕਰ ਲਈ। ਸੁਣਦਿਆਂ ਸਾਰ ਉਸੇ ਵਕਤ ਤਿਆਰੀ ਕਰਕੇ ਬਾਦਸ਼ਾਹ ਵੱਲ ਚੱਲਣ ਦੀ ਤਿਆਰੀ ਕਰ ਲਈ।
ਸਤ ਗੁਰ ਬਚ ਪਰ ਨਿਸ਼ਚਾ ਕੀਨ,
ਗੁਰੂ ਦੇ ਬਚਨਾ ਤੇ ਮੈਂ ਨਿਸ਼ਚਾ ਕਰ ਲਿਆ ਆਪਣੇ ਪਿਤਾ ਗੁਰੂ ਹਰਿਰਾਏ ਸਾਹਿਬ ਦੇ ਬਚਨਾ ਤੇ ਭਰੋਸਾ ਕਰਕੇ।
ਮਰਨ ਆਦਿ ਕੋ ਭੈ ਨਿਰਵਾਰਾ,
ਮੌਤ ਦਾ ਭੈ ਨਿਵਾਰ ਕੇ, ਕਿਉਂਕਿ ਬਾਦਸ਼ਾਹ ਕੋਲ ਆਉਣ ਦਾ ਮਤਲਬ ਸੀ ਮੌਤ ਦੇ ਮੂੰਹ ਵਿਚ ਆਉਣਾ, ਕਿਉਂਕਿ ਬਾਦਸ਼ਾਹ ਕਿਹੜਾ ਕਿਸੇ ਸਾਧ ਫਕੀਰ ਨੂੰ ਬਖਸ਼ਦਾ ਹੈ ਤਾਂ ਜਿਹੜਾ ਆਉਂਦਾ ਉਹਨੂੰ ਮਰਵਾ ਦਿੰਦਾ। ਤੇ ਮੈਂ ਆਪ ਮਰਨ ਦਾ ਭੈ ਨਿਵਾਰ ਕੇ ਆਪਣੇ ਮਨ ਚੋਂ ਮੌਤ ਦਾ ਡਰ ਨਿਵਾਰ ਕੇ ਦੂਰ ਕਰਕੇ।
ਹੁਕਮ ਮਾਨ ਮਾਰਗ ਪਗ ਡਾਰਾ,
ਹੁਕਮ ਮੰਨ ਕੇ ਆਪਣੇ ਪਿਤਾ ਗੁਰੂ ਦਾ ਮੈਂ ਦਿੱਲੀ ਦੇ ਰਸਤੇ ਨੂੰ ਚੱਲ ਪਿਆ। ਮੈਂ ਹੁਕਮ ਮੰਨਦਿਆਂ ਬਿਨਾਂ ਦੇਰੀ ਤੋਂ ਸਤ ਬਚਨ ਕਹਿ ਕੇ ਦਿੱਲੀ ਨੂੰ ਚੱਲ ਪਿਆ।
ਪਹੁੰਚੇ ਉਹ ਜਾਏ ਤੁਰਕਪੁਰ ਬੀਚ,
ਤੁਰਕਾਂ ਦੇ ਉਸ ਨਗਰ ਤੁਰਕਾਂ ਦੀ ਰਾਜਧਾਨੀ ਦਿੱਲੀ ਵਿਚ ਜਾ ਕੇ ਪ੍ਰਵੇਸ਼ ਕੀਤਾ।
ਜਹਾਂ ਸੰਤ ਦਰੋਹੀ ਮਤ ਨੀਚ,
ਜਿੱਥੇ ਨੀਚ ਮਤ ਵਾਲੇ ਲੋਕ ਜਿਹੜੇ ਸੰਤ ਦਰੋਹੀ ਬਿਰਤੀ ਰੱਖਣ ਵਾਲੇ ਸਨ, ਏਦਾਂ ਦੇ ਲੋਕ, ਏਦਾਂ ਦੇ ਵਜ਼ੀਰ, ਏਦਾਂ ਦੇ ਕਾਜੀ, ਏਦਾਂ ਦੇ ਮਲਾਣਿਆਂ ਨਾਲ ਭਰਿਆ ਹੋਇਆ ਦਿੱਲੀ, ਜਿੱਥੇ ਸੰਤ ਬਿਰਤੀ ਦੇ ਵਿਰੋਧੀ ਲੋਕ ਨੇ, ਜਿੱਥੇ ਸਾਧੂਆਂ ਦੇ ਵਿਰੋਧੀ ਲੋਕ ਵਸਦੇ ਹਨ।
ਪੂਰਬ ਕੀਨੇ ਕਪਟ ਬਡੇਰਾ,
ਉਹਨਾਂ ਨੇ ਮੇਰੇ ਨਾਲ ਜਾਂਦਿਆਂ ਹੀ ਬੜਾ ਵੱਡਾ ਕਪਟ ਕੀਤਾ। ਹੇ ਤਾਇਆ ਜੀ, ਜਦੋਂ ਮੈਂ ਦਿੱਲੀ ਗਿਆ ਤੇ ਦਿੱਲੀ ਵੜਨ ਦੀ ਦੇਰੀ ਸੀ, ਉਹਨਾਂ ਨੇ ਜਾਂਦੇ ਹੀ ਮੇਰੇ ਨਾਲ ਬੜਾ ਵੱਡਾ ਕਪਟ ਕੀਤਾ, ਬੜਾ ਵੱਡਾ ਛਲ ਕੀਤਾ।
ਛਾਂਗ ਜੀਵਾਵਨ ਕੋ ਤਬ ਪ੍ਰੇਰਾ,
ਉਹਨਾਂ ਨੇ ਇੱਕ ਦਿਨ ਪਹਿਲਾਂ ਸਾਨੂੰ ਇੱਕ ਬੱਕਰਾ ਦੇ ਦਿੱਤਾ ਕਿ ਤੁਹਾਡੀ ਜਿਆਫਤ ਵਾਸਤੇ ਭੇਜਿਆ। ਜਦੋਂ ਬੱਕਰਾ ਕੱਟ ਕੇ ਸਾਡੇ ਸਾਥੀਆਂ ਨੇ ਛਕ ਛਕਾ ਲਿਆ ਤੇ ਅਗਲੇ ਦਿਨ ਕਹਿਣ ਲੱਗੇ ਜੀ ਸਾਡਾ ਤਾਂ ਬੱਕਰਾ ਜਿਉਂਦਾ ਕਰਕੇ ਮੋੜੋ। ਏਦਾਂ ਦੀ ਬਿਰਤੀ ਵਾਲੇ ਲੋਕ ਜਾਂਦੇ ਉਹਨਾਂ ਨੇ ਸਾਡੇ ਨਾਲ ਛਲ ਕੀਤਾ ਵੀ ਹੁਣ ਖਾਧੀ ਹੋਈ ਚੀਜ਼ ਕਿਵੇਂ ਵਾਪਸ ਆ ਸਕਦੀ ਸੀ। ਉਹਨਾਂ ਆਖਿਆ ਸਾਡਾ ਛਾਂਗ ਸਾਡਾ ਬੱਕਰਾ ਜਿਉਂਦਾ ਕਰਕੇ ਮੋੜੋ।
ਹਾਲ ਅਸਤ ਮੈਂ ਸਾਂਭ ਸੁਧਰੇ,
ਮੈਂ ਸਿਆਣਾ ਸੀ, ਵੇਖੋ ਮੇਰੀ ਦੂਰ ਅੰਦੇਸ਼ੀ ਸੋਚ, ਮੈਂ ਉਸ ਬੱਕਰੇ ਦੀ ਖੱਲੜੀ ਤੇ ਉਹਦੀਆਂ ਹੱਡੀਆਂ ਜਿਹੜੀਆਂ ਸਨ ਉਹ ਸਾਂਭ ਕੇ ਰੱਖੀਆਂ ਹੋਈਆਂ ਸੀ।
ਕਾਜੀ ਸਦਨ ਪਠਨ ਪਗ ਕਰੇ,
ਮੈਂ ਵੀ ਉਹਨਾਂ ਦੇ ਛਲ ਨਾਲ ਛਲ ਖੇਡਿਆ। ਉਸ ਬੱਕਰੇ ਦੀ ਇੱਕ ਲੱਤ ਕੱਟ ਕੇ ਵੱਢ ਕੇ ਮੈਂ ਵੱਡੇ ਕਾਜੀ ਦੇ ਘਰ ਭੇਜ ਦਿੱਤੀ ਸੀ।
ਭਾਈ ਪੋਰ ਹੱਟ ਕੀਨ ਬਿਸਾਲਾ,
ਅਗਲਾ ਦਿਨ ਚੜਿਆ ਤੇ ਉਹਨਾਂ ਨੇ ਬੜਾ ਹੱਠ ਕੀਤਾ, ਕਹਿਣ ਲੱਗੇ ਜੀ ਸਾਡਾ ਬੱਕਰਾ ਜਵਾ ਕੇ ਵਾਪਸ ਮੋੜੋ।
ਛਾਂਗ ਜਿਵਾਏ ਦਿਓ ਇਸ ਕਾਲਾ,
ਆਖਿਆ ਹੁਣੇ ਸਾਡਾ ਬੱਕਰਾ ਜਵਾ ਕੇ ਦਿਓ, ਇਹ ਤਾਂ ਸਹਿਜਾਦੇ ਦਾ ਬੱਕਰਾ ਹੈ ਤੇ ਸਹਿਜਾਦਾ ਜਿੱਦ ਕਰ ਰਿਹਾ, ਉਹ ਬੱਕਰਾ ਭਾਲਦਾ, ਬੱਕਰਾ ਮੰਗਦਾ।
ਅਸਤੀ ਚਰਮ ਨਹੀਂ ਜੇ ਰਾਖੋ,
ਤੇ ਉਸ ਵਕਤ ਜੇ ਮੈਂ ਕਿਤੇ ਹੱਡੀਆਂ ਤੇ ਚਮੜੀ ਬੱਕਰੇ ਦੀ ਨਾ ਰੱਖੀ ਹੁੰਦੀ,
ਕਹਾ ਜੀਵਾਵਨ ਪੁਨੇ ਅਭਿਲਾਖੋ,
ਮੈਂ ਉਹਨੂੰ ਕਿਵੇਂ ਜਵਾਉਂਦਾ ਤੇ ਕਿਵੇਂ ਜੀਵਾਣ ਦੀ ਅਭਿਲਾਖਾ ਕਰਦਾ ਜੇ ਉਹਦੀਆਂ ਹੱਡੀਆਂ ਹੀ ਨਾ ਹੁੰਦੀਆਂ। ਜਾਂ ਉਹਦੀ ਮੈਂ ਜਿਹੜੀ ਖੱਲ ਸਾਂਭ ਕੇ ਰੱਖੀ ਸੀ ਉਹ ਨਾ ਹੁੰਦੀ ਤੇ ਮੈਂ ਉਹਨੂੰ ਕਿਵੇਂ ਜਵਾ ਕੇ ਦੇ ਸਕਦਾ ਸੀ।
ਬਿਗਰ ਸੁਪਰਤ ਤੁਰਕ ਮਦ ਮੱਤਾ,
ਇਹੋ ਜਿਹਾ ਮਦ ਨਸ਼ੇ ਵਿਚ ਮੱਤਾ ਹੋਇਆ ਤੁਰਕ ਰੰਗ ਜੇਬ, ਜੇ ਮੈਂ ਨਾ ਬੱਕਰਾ ਜਵਾ ਕੇ ਉਹਨੂੰ ਦਿੰਦਾ ਉਹਨੇ ਮੇਰੇ ਨਾਲ ਵਿਗੜ ਪੈਣਾ ਸੀ, ਉਸੇ ਵਕਤ ਉਹਦੇ ਨਾਲ ਮੇਰੇ ਨਾਲ ਵਿਗਾੜ ਪੈਦਾ ਕਰ ਲੈਣਾ ਸੀ।
ਸਭ ਜਾਣੇ ਦੁਰਮਤ ਚਵ ਗੱਤਾ,
ਸਾਰੇ ਜਾਣਦੇ ਨੇ ਕਿ ਔਰੰਗਜ਼ੇਬ ਦੁਰਮਤ ਖੋਟੀ ਮਤ ਦਾ ਧਾਰਨੀ ਹੈ।
ਬੌਰ ਜ਼ਹਿਰ ਕੋਸ਼ਿਸ਼ ਕੋ ਪਟ ਕਰ,
ਫਿਰ ਉਹ ਬੱਕਰਾ ਜਿਉਂਦਾ ਕਰਕੇ ਮੈਂ ਦਿੱਤਾ, ਇੱਕ ਲੱਤ ਉਹਦੀ ਰਹਿ ਗਈ ਸੀ ਤੇ ਮੈਂ ਆਖਿਆ ਵੀ ਇਹ ਲੱਤ ਤਾਂ ਕਾਜੀ ਸਾਹਿਬ ਨੇ ਖਾਧੀ, ਉਹਨਾਂ ਨੂੰ ਆਖੋ ਵੀ ਪੂਰੀ ਕਰਕੇ ਦੇਣ। ਮੈਂ ਜਿੰਨਾ ਕੁ ਸਾਡੇ ਸਾਥੀਆਂ ਨੇ ਚੱਕਿਆ ਚੁਕਾਇਆ ਸੀ ਉਹ ਦੇ ਦਿੱਤਾ, ਤੇ ਜਿਹੜਾ ਹੁਣ ਕਾਜੀ ਨੇ ਖਾਧਾ ਉਹ ਕਾਜੀ ਪੂਰਾ ਕਰਕੇ ਦੇਵੇ। ਇੱਦਾਂ ਫਿਰ ਮੈਂ ਉਹਨਾਂ ਨਾਲ ਛਲ ਕੀਤਾ, ਉਹਨਾਂ ਨੇ ਮੇਰੇ ਨਾਲ ਛਲ ਕੀਤਾ, ਮੈਂ ਉਲਟਾ ਉਹਨਾਂ ਤੇ ਉਹਨਾਂ ਦਾ ਛਲ ਪਾ ਦਿੱਤਾ। ਫਿਰ ਉਹਨਾਂ ਨੇ ਬੜੀ ਜ਼ਹਿਰੀਲੀ ਪੁਸ਼ਾਕ, ਜਿਹਨੂੰ ਜ਼ਹਿਰ ਲਾਇਆ ਹੋਇਆ ਸੀ, ਜਿਹਨੂੰ ਪਾਉਂਦਿਆਂ ਇਨਸਾਨ ਦੀ ਮੌਤ ਹੋ ਜਾਏ, ਇਦਾਂ ਦੀ ਜ਼ਹਿਰੀਲੀ ਪੁਸ਼ਾਕ ਉਹਨਾਂ ਨੇ ਮੈਨੂੰ ਪਾਉਣ ਵਾਸਤੇ ਭੇਜੀ।
ਪਹਿਰ ਅਚਾਨਕ ਪ੍ਰਾਨਨ ਪਰ ਹਰ,
ਇਹੋ ਜੀ ਜ਼ਹਿਰੀਲੀ ਪੁਸ਼ਾਕ ਸੀ ਵੀ ਜੇ ਕੋਈ ਬੰਦਾ ਉਹਨੂੰ ਅਣਜਾਣ ਪੁਣੇ ਵਿਚ ਪਾ ਲਵੇ ਤੇ ਪਾਉਂਦਿਆਂ ਸਾਰ ਹੀ ਉਹਨੂੰ ਜ਼ਹਿਰ ਚੜ ਜੇ ਤੇ ਉਹਦੀ ਮੌਤ ਹੋ ਜਾਏ।
ਇਸ ਤੇ ਆਦਤਾਂ ਲੋਕ ਹੀ ਹੈ,
ਇਹਦੇ ਤੋਂ ਆਦ ਹੋਰ ਕਿੱਥੋਂ ਤੱਕ ਕਹੀਏ, ਉਹਨਾਂ ਨੇ ਸਾਡੇ ਨਾਲ ਕਿੰਨਾ ਕੁਝ ਕੀਤਾ ਹੈ।
ਸਦਰੇ ਜਗਤ ਬਿਦਤ ਹੀ ਲਈ ਹੈ,
ਇਹ ਗੱਲਾਂ ਇਹ ਕਹਾਣੀਆਂ ਸਾਰੇ ਜਗਤ ਵਿਚ ਬਿਦਤ ਨੇ ਪ੍ਰਗਟ ਹਨ ਕਿ ਉਹਨਾਂ ਨੇ ਸਾਡੇ ਨਾਲ ਕਿਵੇਂ ਕਿਵੇਂ ਕੀਤਾ ਹੈ।
ਜਿਉਂ ਜਿਉਂ ਕਰ ਅਜਰ ਤੇ ਅਪਣਾਇਓ,
ਕਿਵੇਂ ਕਿਵੇਂ ਕਰਕੇ ਹਰ ਦਾਵ ਭਾਵ ਦੇ ਨਾਲ ਮੈਂ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਆਪਣੀ ਸੰਧੀ ਬਣਾ ਲਈ। ਉਹਨੇ ਬੜੀਆਂ ਕਰਾਮਾਤਾਂ ਵੇਖੀਆਂ, ਬੜੇ ਤੌਰ ਤੇ ਮੈਨੂੰ ਅਜਮਾਇਆ, ਕਦੀ ਕਿਵੇਂ ਪਰਖਦਾ ਰਿਹਾ, ਕਦੇ ਕਿਵੇਂ ਪਰਖਦਾ ਰਿਹਾ, ਹਰ ਇੱਕ ਪ੍ਰਕਾਰ ਦੀ ਪਰਖ ਵਿਚੋਂ ਖਰਾ ਉਤਰ ਕੇ ਬਾਦਸ਼ਾਹ ਨੇ ਜਦੋਂ ਮੈਨੂੰ ਖਰਾ ਉਤਰਦਿਆਂ ਵੇਖ ਲਿਆ ਤੇ ਉਹਨੇ ਮੈਨੂੰ ਅਪਣਾ ਲਿਆ, ਉਹਨੇ ਮੈਨੂੰ ਆਪਣੇ ਨਾਲ ਸੰਧੀ ਕਰਾ ਲਈ।
ਰਸ ਰੱਖਿਓ ਜਸ ਸਭ ਪਰ ਛਾਇਓ,
ਉਹਨੇ ਮੇਰੇ ਨਾਲ ਰਸ ਰੱਖਿਆ, ਮੇਰੇ ਨਾਲ ਪਿਆਰ ਰੱਖਿਆ। ਮੈਂ ਵੀ ਔਰੰਗਜ਼ੇਬ ਨਾਲ ਪ੍ਰੀਤ ਕਰਦਾ, ਪਿਆਰ ਕਰਦਾ, ਉਹ ਮੇਰੇ ਨਾਲ ਰਸ ਰੱਖਦਾ, ਮੈਂ ਉਹਦੇ ਨਾਲ ਰਸ ਰੱਖਦਾ ਹਾਂ, ਔਰ ਮੇਰਾ ਪ੍ਰਤਾਪ ਵੀ ਉਹਦੇ ਨਾਲ ਸਾਰੇ ਜਗਤ ਵਿਚ ਛਾ ਗਿਆ ਹੈ।
ਅਨਕ ਪਾਤ ਕੀ ਕਰ ਚਤੁਰਾਈ,
ਅਨੇਕਾਂ ਪ੍ਰਕਾਰ ਦੀਆਂ ਚਤੁਰਾਈਆਂ ਕਰਕੇ, ਅਨੇਕਾਂ ਪ੍ਰਕਾਰ ਦੀਆਂ ਸਿਆਣਪਾਂ ਕਰਕੇ,
ਕਰਾਮਾਤ ਬਹੁਮਤ ਬਿਖਰਾਈ,
ਮੈਂ ਬਹੁਤ ਸਾਰੀਆਂ ਕਰਾਮਾਤਾਂ ਅਜਮਤਾਂ ਉਹ ਪ੍ਰਗਟ ਕਰ ਕਰਕੇ ਬਾਦਸ਼ਾਹ ਨੂੰ ਵਿਖਾਈਆਂ ਹਨ।
ਦੁਸ਼ਟ ਸਭਾ ਔਰੰਗ ਕੀ ਸਾਰੀ,
ਔਰੰਗਜ਼ੇਬ ਦੀ ਸਾਰੀ ਸਭਾ ਦੁਸ਼ਟਾਂ ਦੀ ਸਭਾ ਹੈ, ਉਹਦੀ ਸਭਾ ਚ ਇੱਕ ਵੀ ਇਨਸਾਨ ਚੰਗੀ ਬਿਰਤੀ ਵਾਲਾ ਨਹੀਂ, ਸਾਰੇ ਦੁਸ਼ਟ ਬਿਰਤੀ ਵਾਲੇ ਲੋਕ ਨੇ ਉਹਦੀ ਸਭਾ ਵਿਚ ਭਰੇ ਹੋਏ।
ਬਹੁ ਵਾਰੀ ਬਹੁ ਕੀਨ ਵਿਗਾਰੀ,
ਉਹਨਾਂ ਨੇ ਬਹੁ ਵਾਰੀ ਕਈ ਵਾਰੀ ਮੇਰੇ ਨਾਲ ਵਿਗਾੜ ਕੀਤਾ, ਕਈ ਵਾਰ ਮੇਰੇ ਨਾਲ ਵਿਗਾੜ ਕਰਨ ਦਾ ਯਤਨ ਕੀਤਾ।
ਨਿਜ ਮਤ ਬਲ ਕਰ ਸਕਲ ਦਬਾਏ,
ਪਰ ਮੈਂ ਆਪਣੀ ਮਤ ਦੇ ਬਲ ਕਰਕੇ ਉਹਨਾਂ ਸਾਰਿਆਂ ਨੂੰ ਦਬਾ ਕੇ ਰੱਖਿਆ, ਕਿਸੇ ਨੂੰ ਉੱਚਾ ਸਾਹ ਨਹੀਂ ਲੈਣ ਦਿੱਤਾ ਆਪਣੇ ਸਾਹਮਣੇ। ਇਹੋ ਜੀ ਮੇਰੀ ਕਰਾਮਾਤ ਸੀ। ਹੁਣ ਬਾਬਾ ਰਾਮ ਰਾਏ ਜੀ ਮਾਣ ਕਰ ਰਹੇ ਨੇ ਵੀ ਕਰਾਮਾਤਾਂ ਮੇਰੀਆਂ ਨੇ, ਪਰ ਇਹ ਭੁੱਲ ਗਏ ਨੇ ਗੁਰੂ ਹਰ ਰਾਏ ਸਾਹਿਬ ਨੇ ਬਖਸ਼ ਕੇ ਭੇਜਿਆ ਸੀ ਵੀ ਇਹ ਕਰਾਮਾਤਾਂ ਲੈ ਜਾਓ, ਇਹ ਤਾਂ ਵਰਤਣ ਵਾਲੇ ਸੀ। ਵਸਤੂ ਕਿਸੇ ਦੀ ਵਰਤਣ ਵਾਲਾ ਕੋਈ, ਹੁਣ ਵਰਤਣ ਵਾਲਾ ਆਖੇ ਮੇਰੀ ਆ ਵਸਤੂ, ਇਹ ਤਾਂ ਨਹੀਂ ਨਾ ਹੋ ਸਕਦਾ। ਬਾਬਾ ਰਾਮ ਰਾਏ ਜੀ ਹੰਕਾਰ ਵਿਚ ਆ ਕੇ ਆਪਣੇ ਤਾਏ ਧੀਰ ਮੱਲ ਨੂੰ ਇਹ ਲਿਖ ਕੇ ਭੇਜ ਰਹੇ ਨੇ, ਕਹਿੰਦੇ ਤਾਇਆ ਜੀ ਇਹੋ ਜਿਹਾ ਮੇਰਾ ਬਲ ਸੀ, ਇਹੋ ਜਿਹਾ ਮੇਰਾ ਜ਼ੋਰ ਸੀ ਕਿ ਮੈਂ ਆਪਣੇ ਜ਼ੋਰ ਤੇ ਬਲ ਨਾਲ ਉਹਨਾਂ ਸਾਰਿਆਂ ਨੂੰ ਦਬਾ ਕੇ ਰੱਖਿਆ, ਕਿਸੇ ਨੂੰ ਸਾਹ ਨਹੀਂ ਲੈਣ ਦਿੱਤਾ।
ਸ੍ਰੀ ਨਾਨਕ ਕੋ ਜਸ ਬਿਦਤਾਏ,
ਗੁਰੂ ਨਾਨਕ ਸਾਹਿਬ ਦਾ ਜਸ ਪ੍ਰਗਟ ਕੀਤਾ, ਮੈਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਪ੍ਰਗਟ ਕੀਤਾ ਹੈ।
ਤਨਕ ਬਾਤ ਪਰ ਪਿਤਾ ਰਸਾਏ,
ਪਰ ਇੱਕ ਛੋਟੀ ਜੀ ਮੇਰੇ ਕੋਲੋਂ ਗਲਤੀ ਹੋਈ, ਉਹਦੇ ਨਾਲ ਹੀ ਪਿਤਾ ਜੀ ਨਾਰਾਜ਼ ਹੋ ਗਏ। ਕਿੱਡਾ ਕੁ ਵੱਡਾ ਗੁਨਾਹ ਕੀਤਾ ਮੈਂ, ਹਾਲਾਂਕਿ ਬੜੀ ਵੱਡੀ ਬਜਰ ਗਲਤੀ ਸੀ ਜੋ ਬਾਬੇ ਰਾਮ ਰਾਏ ਨੇ ਕੀਤੀ, ਗੁਰੂ ਸਾਹਿਬ ਦੀ ਪੰਗਤੀ ਬਦਲੀ ਹੈ, ਪਰ ਬਾਬੇ ਰਾਮ ਰਾਏ ਨੂੰ ਇਹ ਨਹੀਂ ਜਾਪਦਾ ਵੀ ਮੇਰੀ ਇਹ ਗਲਤੀ ਵੱਡੀ ਹੈ, ਕਹਿੰਦਾ ਛੋਟੀ ਜੀ ਗਲਤੀ ਹੈ। تھوڑی جی گل پیچھے میرے پتا جی میرے نال بگڑ گئے نے اور میرے نال رس گئے ہاں
جے نہ کرت سبا بگڑائے
جے میں ایداں دی چھوٹی جی غلطی نہ کردا اتھے نہ بدلدا نہ کہندا وی مسلمان نہیں بے ایمان ہے تے ساری سبا نے بگڑ جانا سی بادشاہ دی ساری کچہری نے میرے نال بگڑ جانا سی ساریاں دے من چ میرے پرتی بگاڑ پیدا ہو جانا سی
کہہ پیجیو نج مکھ نہ دکھاؤ
میں بھی کہہ پیجیا مینوں کہہ پیجیا پتا جی نے اینی کی غلطی پیچھے کہ رام رائے سانو اپنی شکل نہ وکھائی سانو اپنا منہ نہ وکھائی ادا مینو حکم کر کے بھیج دتا ہے
جہاں رہو کہہ کوں سداو
جتھے چاہے مرضی رہ جتھے مرضی چلا جا پر ساڈے متھے نہ لگی ساڈے منہ نہ لگی دسو میرا کنا کا قصور سی میں کڈی کی غلطی کیتی ہے جڑی پتا جی نے مینوں ایڈی وڈی سزا دے دتی ہے
اچت نہیں گرتا کے جانا
مینوں گریائی دے اچت نہیں جانیا پتا جی گرتا گدی دے اچت نہیں سمجھیا
بند دوش کو میں پر ٹھانا
اور کنے ہی دوش میرے تے لا دتے نے کئی دوش میرے تے ٹھان دتے ہن
ست گور مم پت پرات توہارو
ست گرو گرو ہر رائے صاحب دی جو میرے پتا ہن اے تایا تیر بال جی او تواڈے چھوٹے بھرا ہن او تواڈے چھوٹے ویر ہن
اب لو کچھ نہ پر او بگاڑو
حالے تک تا کوئی بگاڑ اینا زیادہ نہیں پھیلیا حالے کوئی بہتی گل نہیں بگڑی پتا جی نے بس اینا ہی کہا بھی ساڈے متھے نہ لگے منہ نہ لگے حالے تک تا کوئی ایڈا بڑا بگاڑ پیدا نہیں ہویا
لب ست کی چاہت بڑے آئی تے
مینوں پتا لگا کہ میرے پتا جی اپنے چھوٹے پتر دی وڈیائی چاہتے نے یعنی کہ میرا جیڑا چھوٹا بھرا ہے شری گرو ہر کرشن اودی وڈیائی چاہتے نے پتا جی اونوں گرتا گدی دینا چاہتے نے مینوں پتا لگا ہے
ار پینگے جگ کی گریائی
جگت دی گریائی وہ اپنے چھوٹے پتر نو دین گے شری ہر کرشن نو جدوں گریائی دین گے پھر بگاڑ پوے گا ہالے تا کچھ نہیں بگڑیا پر جے انہاں نے گریائی اپنے چھوٹے پتر نو دے دتی پھر بگاڑ پیدا ہوئے گا
آپ کرو سمجھاون آچے
پایا جی تسی سمجھاو چنگی طرح سمجھاو پتا گرو ہر رائے صاحب جی نو سمت دیو
اوئے نہ بکھیرا انتے پاچے
انہاں نے کیڑا رہنا انہاں نے گریائی دے کے شریر تیاگ دینا انہاں دے انہاں تو بعد وچ پھر بکھیڑا پوے گا انہاں دے چلے جان تو بعد پھر ساڈا بھراواں وچ دشمنی پوے گی ہر کرشن صاحب میرے دشمن ہون گے میں انہاں دا دشمن ہوواں گا پھر ساڈے وچ بکھیڑا پیدا ہووے گا
یا تے جتھا یوگ کرت بنے
اس کر کے یتھا یوگ کرتے بندی ہے کہ پتا جی مینوں اپنے کول سد کے گریائی مینوں دے دے مینوں اپنے کول بلا لین اور گریائی جیڑی ہے وہ مینوں دے دین تا یہ یتھا کرت کرت ہو سکدی ہے
جس تے سب جگ آچی پنے
ایدے کر کے سارے جگت وچ بھی لوگ انہاں دی وڈیائی کرن گے آکھن گے پتا جی نے چنگا کیتا ہے
ہیرو پورب بڑے ہمارے
دیکھو ساڈے وڈیریاں والی اتہاس ویکھ لینا چاہیدا پتا جی نو ساڈے وڈیریاں دا اتہاس بھلنا نہیں چاہیدا انہاں نو اپنے وڈیریاں دا اتہاس ویکھ لینا چاہیدا بابا تیرمل جی ویکھو ساڈے وڈیریاں دا اتہاس
شری گرو رام داس مت پارے
گرو رام داس جی مہاراج جی جو بڑی مت وچ پارے تے وڈے سن
لائق جیٹھو سوت نہ بیچارا
انہاں نے اپنے وڈے پتر پرتھی چند نو لائق نہیں سمجھے انہاں آکھیا کہ ساڈا وڈا پتر گریائی دے لائق نہیں پرتھی چند گرو رام داس جی مہاراج جی نے اپنے وڈے پتر نو اپنے لائق گرتا گدی دے لائق نہیں سمجھیا
دیو الپ کو نج ادھکارا
انہاں نے اپنا ادھکار گرتا گدی دا او اپنے چھوٹے پتر نو دے دیتا ਯਾਨੀ ਕਿ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਿਆਈ ਦੇ ਦਿੱਤੀ।
ਆਪ ਅਛਤ ਕਿਰਤ ਤੋ ਕਰ ਗਏ,
ਆਪ ਆਪਣੇ ਹੁੰਦਿਆਂ ਏਦਾਂ ਦੀ ਕਿਰਤ ਕਰਕੇ ਗਏ ਹਨ।
ਪਿੱਛੇ ਅਧਿਕ ਉਪਦਰਵ ਪਏ,
ਦੇਖੋ ਬਾਅਦ ਵਿਚ ਕਿੰਨੇ ਲੜਾਈ ਝਗੜੇ ਹੋਏ, ਕਿੰਨੇ ਕਿੰਨੇ ਉਪਦਰਵ ਹੋਏ। ਆਪਣੇ ਹੁੰਦਿਆਂ ਗੁਰੂ ਰਾਮਦਾਸ ਜੀ ਆਪਣੇ ਛੋਟੇ ਪੁੱਤਰ ਨੂੰ ਗੁਰਿਆਈ ਦੇ ਗਏ, ਵੱਡੇ ਨੂੰ ਨਹੀਂ ਦਿੱਤੀ ਪ੍ਰਿਥੀ ਚੰਦ ਨੂੰ। ਤੇ ਬਾਅਦ ਵਿਚ ਵੇਖੋ ਆਪ ਜਦੋਂ ਚਲੇ ਗਏ ਸੱਚਖੰਡ, ਉਨ੍ਹਾਂ ਦੇ ਜਾਣ ਤੋਂ ਬਾਅਦ ਕਿੰਨੇ ਉਪਦਰਵ ਹੋਏ, ਉਨ੍ਹਾਂ ਦੋਵਾਂ ਭਰਾਵਾਂ ਦੀ ਕਿੰਨੀ ਵੱਡੀ ਭਾਰੀ ਦੁਸ਼ਮਣੀ ਬਣੀ ਰਹੀ ਪ੍ਰਿਥੀ ਚੰਦ ਤੇ ਗੁਰੂ ਅਰਜਨ ਸਾਹਿਬ ਦੀ।
ਸ੍ਰੀ ਅਰਜਨ ਦੁਸ਼ਟਨ ਕਰ ਜਾਏ,
ਵੇਖੋ ਪ੍ਰਿਥੀ ਚੰਦ ਨੇ ਕਿੰਨਾ ਫਿਰ ਦਰੋਹ ਕੀਤਾ। ਉਹਦੀ ਬਾਦਸ਼ਾਹ ਨਾਲ ਬਣਦੀ ਸੀ ਪ੍ਰਿਥੀ ਚੰਦ ਦੀ, ਤੇ ਬਾਦਸ਼ਾਹ ਨਾਲ ਮੁਲਾਕਾਤ ਕਰਕੇ ਉਹਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਕਿੰਨੇ ਕਸ਼ਟ ਦਿੱਤੇ, ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਦੁਸ਼ਟਾਂ ਦੇ ਘਰ ਜਾਣਾ ਪਿਆ।
ਤਜਿਓ ਸਰੀਰ ਖੇਦ ਕੋ ਪਾਏ,
ਜਿੰਨੇ ਤਸੀਹੇ ਝੱਲ ਕੇ ਉਹਨਾਂ ਨੇ ਆਪਣੇ ਸਰੀਰ ਤੇ ਫਿਰ ਆਪਣਾ ਸਰੀਰ ਤਿਆਗਿਆ।
ਪ੍ਰਿਥੀਏ ਕਿੰਨੇ ਦੁੱਖ ਦੇ ਉਪਾਉ,
ਪ੍ਰਿਥੀ ਚੰਦ ਨੇ ਕਿੰਨੇ ਦੁੱਖ ਦੇ ਉਪਾਅ ਕੀਤੇ, ਉਹਨੇ ਕਿੰਨੇ ਦੁੱਖ ਦੇਣ ਵਾਲੇ ਉਪਾਅ ਕੀਤੇ। ਉਹ ਸਾਰੀ ਜ਼ਿੰਦਗੀ ਗੁਰੂ ਅਰਜਨ ਦੇਵ ਸਾਹਿਬ ਨੂੰ ਦੁੱਖ ਹੀ ਦਿੰਦਾ ਰਿਹਾ।
ਸੁਖ ਸੋ ਬੈਠਣ ਦੀਏ ਨਾ ਕਦਾ,
ਉਹਨੇ ਇੱਕ ਦਿਨ ਸੁੱਖ ਦਾ ਨਹੀਂ ਵੇਖਣ ਦਿੱਤਾ ਗੁਰੂ ਅਰਜਨ ਸਾਹਿਬ ਨੂੰ, ਸੁੱਖ ਨਾਲ ਨਹੀਂ ਬੈਠਣ ਦਿੱਤਾ, ਆਰਾਮ ਨਹੀਂ ਉਹਨਾਂ ਨੂੰ ਕਰਨ ਦਿੱਤਾ, ਉਹਨੇ ਦੁੱਖ ਹੀ ਦੇ ਕੇ ਰੱਖੇ ਨੇ।
ਵਿਦਤ ਜਗਤ ਮੈਂ ਲਖੋ ਕਾਨੀ,
ਇਹ ਪਾਇਆ ਜੀ ਇਹ ਗੱਲ ਤੁਸੀਂ ਜਗਤ ਵਿਚ ਵਿਦਤ ਹੈ ਪ੍ਰਗਟ ਹੈ, ਤੁਸੀਂ ਵੀ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦੇ ਹੋ।
ਸੋ ਅਬਰੀਤ ਪਿਤਾ ਗੁਰ ਠਾਨੀ,
ਉਹ ਕੰਮ ਹੁਣ ਦੁਹਰਾਇਆ ਜਾ ਰਿਹਾ, ਜਿਹੜਾ ਕੰਮ ਇੱਕ ਵਾਰੀ ਗੁਰੂ ਰਾਮਦਾਸ ਜੀ ਨੇ ਕੀਤਾ ਸੀ ਉਹੀ ਕੰਮ ਹੁਣ ਗੁਰੂ ਹਰ ਰਾਏ ਸਾਹਿਬ ਜੀ ਕਰਨ ਲੱਗੇ ਨੇ, ਉਹੀ ਗੱਲ ਹੁਣ ਦੁਹਰਾਈ ਜਾ ਰਹੀ ਹੈ। ਉਸੇ ਤਰ੍ਹਾਂ ਪਿਤਾ ਜੀ ਵੀ ਹੁਣ ਮੈਨੂੰ ਛੱਡ ਕੇ ਮੇਰੇ ਤੋਂ ਛੋਟੇ ਨੂੰ ਗੁਰਤਾ ਦੇਣਾ ਚਾਹੁੰਦੇ ਨੇ।
ਕਿਆ ਮੈਂ ਪ੍ਰਿਥੀਏ ਸਮਸਰ ਨਹੀਂ,
ਇਹ ਤਾਇਆ ਜੀ ਵੇਖੋ ਕਿ ਮੈਂ ਪ੍ਰਿਥੀ ਚੰਦ ਵਰਗਾ ਨਹੀਂ, ਏਦਾਂ ਨਾਲੇ ਘੂਰੀ ਜੀ ਵੱਟਦਾ ਰਾਮ ਰਾਏ ਤੇ ਨਾਲੇ ਕਹਿੰਦਾ ਮੈਂ ਪ੍ਰਿਥੀ ਚੰਦ ਤੋਂ ਘੱਟ ਵਾਂ, ਮੇਰੀ ਤਾਕਤ ਕੋਈ ਘੱਟ ਹੈ, ਮੈਂ ਤਾਂ ਬਾਦਸ਼ਾਹ ਨਾਲ ਵੇਖੋ ਸਿੱਧੀ ਮੇਰੀ ਸੰਧੀ ਹੈ। ਪ੍ਰਿਥੀ ਚੰਦ ਤਾਂ ਬੰਦੇ ਪਾ ਕੇ ਮਿਲਦਾ ਸੀ ਨਾ ਬਾਦਸ਼ਾਹ ਨੂੰ, ਤੇ ਮੈਨੂੰ ਵਿਚ ਕੋਈ ਵਿਚੋਲਾ ਨਹੀਂ ਪਾਣਾ ਪੈਂਦਾ, ਮੈਂ ਬਾਦਸ਼ਾਹ ਔਰੰਗਜ਼ੇਬ ਕੋਲ ਸਿੱਧਾ ਜਾਣ ਆਵਣਾ ਮੇਰਾ, ਮੈਂ ਕੋਈ ਉਹਦੇ ਨਾਲੋਂ ਘੱਟ ਹਾਂ, ਮੈਂ ਪ੍ਰਿਥੀ ਚੰਦ ਵਰਗਾ ਨਹੀਂ, ਫਿਰ ਮੈਂ ਨਾ ਦੁੱਖ ਦਿਆਂਗਾ ਆਪਣੇ ਤੋਂ ਛੋਟੇ ਨੂੰ ਜੇ ਗੁਰਤਾ ਉਹਨੂੰ ਦਿੱਤੀ। ਜੇ ਪ੍ਰਿਥੀ ਚੰਦ ਦਿੰਦਾ ਰਿਹਾ ਗੁਰੂ ਅਰਜਨ ਸਾਹਿਬ ਨੂੰ ਦੁੱਖ ਦਿੰਦਾ ਰਿਹਾ ਤੇ ਮੈਂ ਨਾ ਦਿਆਂਗਾ, ਮੈਂ ਪ੍ਰਿਥੀ ਚੰਦ ਤੋਂ ਘੱਟ ਨਹੀਂ।
ਹਜ਼ਰਤ ਨਿਕਟ ਬਿਦਤ ਜੈ ਕਈ,
ਬਾਦਸ਼ਾਹ ਦੇ ਨਾਲ ਮੇਰੀ ਮੁਲਾਕਾਤ ਹੈ ਔਰ ਮੈਂ ਜੋ ਬਾਦਸ਼ਾਹ ਨੂੰ ਕਹਿੰਦਾ ਬਾਦਸ਼ਾਹ ਉਹੀ ਗੱਲ ਮੇਰੀ ਪ੍ਰਵਾਨ ਕਰਦਾ ਮੰਨਦਾ ਹੈ।
ਸਮਰਥੋਂ ਸਭ ਯਤਨ ਬਣਾਵਨ,
ਮੈਂ ਸਾਰੇ ਯਤਨ ਬਣਾਉਣ ਦੇ ਸਮਰੱਥ ਹਾਂ, ਜੋ ਚਾਹੇ ਮਰਜ਼ੀ ਕਰ ਸਕਦਾ, ਮੇਰੇ ਕੋਲ ਵੀ ਹਰ ਪ੍ਰਕਾਰ ਦੀ ਤਾਕਤ ਹੈ।
ਕਰਨ ਬਿਖੇਰਾ ਜਿਉ ਮਨ ਪਾਵਨ,
ਇਹੋ ਜਿਹਾ ਮਰਜ਼ੀ ਬਖੇੜਾ ਮੈਂ ਕਰ ਸਕਦਾ, ਜੇ ਉਹਨਾਂ ਦੇ ਮਨ ਨੂੰ ਏਦਾਂ ਭਾਉਂਦਾ ਨਾ ਤੇ ਫਿਰ ਮੈਂ ਵੀ ਬਖੇੜਾ ਕਰਨ ਤੋਂ ਬਾਅਦ ਨਹੀਂ ਆਵਾਂਗਾ, ਮੈਂ ਵੀ ਫਿਰ ਪ੍ਰਿਥੀ ਚੰਦ ਵਾਂਗੂ ਆਪਣੇ ਛੋਟੇ ਭਰਾ ਨੂੰ ਦੁੱਖ ਦੇਵਾਂਗਾ ਜਿਵੇਂ ਉਹਨੇ ਦਿੱਤੇ ਸਨ।
ਦਾਦੀ ਨੇਤੀ ਕੌਲੇ ਸੰਗ,
ਇਸ ਕਰਕੇ ਤਾਇਆ ਜੀ ਤੁਸੀਂ ਸਿਆਣੇ ਹੋ, ਮੈਂ ਤਾਂ ਤੁਹਾਨੂੰ ਚਿੱਠੀ ਲਿਖ ਕੇ ਭੇਜ ਰਿਹਾ ਕਿ ਤੁਸੀਂ ਵਿਚਾਰ ਕਰੋ, ਮੇਰੀ ਦਾਦੀ ਮਾਤਾ ਨੇਤੀ ਨੂੰ ਨਾਲ ਲਵੋ, ਮਾਤਾ ਨੇਤੀ ਨੂੰ ਵੀ ਆਪਣੇ ਨਾਲ ਲੈ ਕੇ
ਕਰੋ ਸੰਵਾਦ ਉਚਾਰ ਪ੍ਰਸੰਗ।
ਮੇਰੀ ਦਾਦੀ ਮਾਤਾ ਨੇਤੀ, ਮਾਤਾ ਨੇਤੀ ਜੀ ਗੁਰੂ ਹਰ ਰਾਏ ਸਾਹਿਬ ਦੇ ਮਾਤਾ ਹਨ, ਉਸ ਰਿਸ਼ਤੇ ਚ ਬਾਬੇ ਰਾਮ ਰਾਏ ਦੇ ਦਾਦੀ ਜੀ ਸਨ, ਇਸ ਕਰਕੇ ਕਹਿੰਦਾ ਦਾਦੀ ਜੀ ਦਾ ਕਹਿਣਾ ਨੀ ਮੋੜਦੇ ਪਿਤਾ ਜੀ, ਉਹਨਾਂ ਨੂੰ ਤੁਸੀਂ ਆਪਣੇ ਨਾਲ ਲੈ ਕੇ ਪਿਤਾ ਜੀ ਨੂੰ ਜਾ ਕੇ ਚੰਗੀ ਤਰ੍ਹਾਂ ਸੰਵਾਦ ਕਰਕੇ ਸਮਝਾਓ।
ਕਿਉਂ ਨਿਜ ਘਰ ਮੈਂ ਚਾਹੁ ਬਖੇੜਾ,
ਸਮਝਾਓ ਕਿ ਉਹ ਕਿਉਂ ਆਪਣੇ ਘਰ ਚ ਬਖੇੜਾ ਚਾਹੁੰਦੇ ਨੇ, ਉਹ ਕਿਉਂ ਆਪਣੇ ਘਰ ਦੇ ਵਿਚ ਇਸ ਤਰ੍ਹਾਂ ਦਾ ਲੜਾਈ ਝਗੜਾ ਪੈਦਾ ਕਰ ਰਹੇ ਨੇ।
ਜਿਮ ਪ੍ਰਿਥੀਏ ਗੁਰ ਅਰਜਨ ਕੇਰਾ,
ਜਿਵੇਂ ਬਾਬੇ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਸਾਹਿਬ ਦਾ ਵੈਰ ਸੀ, ਉਹਨਾਂ ਦੀ ਦੁਸ਼ਮਣੀ ਸੀ, ਇਸੇ ਕਾਰਨ ਕਰਕੇ ਹੋਈ ਸੀ ਜਿਹੜਾ ਕਾਰਨ ਹੁਣ ਨਜ਼ਰ ਆ ਰਿਹਾ।
ਗੁਰਤਾ ਲੈਣ ਅਹੇ ਮਮ ਦਾਵਾ,
ਗੁਰਤਾ ਗੱਦੀ ਲੈਣ ਦਾ ਦਾਵਾ ਮੇਰਾ ਹੈ, ਮੈਂ ਵੱਡਾ ਪੁੱਤਰ ਆ ਉਹਨਾਂ ਦਾ, ਇਸ ਕਰਕੇ ਗੁਰਤਾ ਗੱਦੀ ਦਾ ਹੱਕ ਵੀ ਮੇਰਾ ਹੈ।
ਅਲਪ ਪੁੱਤਰ ਕਿਮ ਚਾਹੋ ਬਨਾਵਾ,
ਉਹ ਆਪਣੇ ਛੋਟੇ ਪੁੱਤਰ ਨੂੰ ਕਿਵੇਂ ਗੁਰੂ ਬਣਾਉਣਾ ਚਾਹੁੰਦੇ ਨੇ। ਇਹ ਤਾਇਆ ਜੀ, ਇਹ ਗੱਲ ਤੁਸੀਂ ਮੇਰੇ ਪਿਤਾ ਜੀ ਨੂੰ ਸਮਝਾਓ, ਮਾਤਾ ਨੇਤੀ ਨੂੰ, ਦਾਦੀ ਨੇਤੀ ਨੂੰ ਨਾਲ ਲੈ ਕੇ ਸਮਝਾਓ, ਇਹ ਸੰਵਾਦ ਕਰੋ ਪਿਤਾ ਜੀ ਦੇ ਨਾਲ ਕਿ ਗੁਰਤਾ ਗੱਦੀ ਦਾ ਦਾਵਾ ਮੇਰਾ ਬਣਦਾ, ਮੈਂ ਵੱਡਾ ਪੁੱਤਰ ਆ, ਮੇਰੇ ਹੁੰਦਿਆਂ ਉਹ ਮੇਰੇ ਤੋਂ ਛੋਟੇ ਭਰਾ ਨੂੰ ਗੁਰਤਾ ਕਿਉਂ ਦੇ ਰਹੇ ਨੇ।
ਕਿਤੇ ਆਦਿਕ ਲਿਖ ਕਰ ਨਿਜ ਪਾਤੀ,
ਏਦਾਂ ਦੀ ਇੱਕ ਚਿੱਠੀ ਬਾਬੇ ਰਾਮ ਰਾਏ ਨੇ ਆਪ ਆਪਣੇ ਹੱਥੀ ਆਪਣੇ ਤਾਏ ਧੀਰਮਲ ਨੂੰ ਲਿਖੀ ਹੈ।
ਪਠਿਓ ਦੂਤ ਸੁਲਗਤ ਜਿਸ ਛਾਤੀ,
ਬੜੀ ਛੇਤੀ ਨਾਲ ਆਪਣਾ ਦੂਤ ਭੇਜਿਆ ਚਿੱਠੀ ਦੇ ਕੇ। ਬਾਬਾ ਰਾਮ ਰਾਏ ਜੀ ਦੀ ਛਾਤੀ ਸੁਲਗ ਰਹੀ ਸੀ, ਅੰਦਰ ਸੜ ਰਿਹਾ ਸੀ, ਮਨ ਜਲ ਰਿਹਾ ਸੀ, ਇਸ ਕਰਕੇ ਜਲ ਰਿਹਾ ਸੀ ਵੀ ਗੁਰਿਆਈ ਕਿਤੇ ਛੋਟੇ ਨੂੰ ਨਾ ਦੇ ਦੇਣ, ਗੁਰਤਾ ਗੱਦੀ ਕਿਤੇ ਛੋਟੇ ਭਰਾ ਨੂੰ ਨਾ ਦੇ ਦੇਣ। ਇਸ ਕਰਕੇ ਬਾਬੇ ਰਾਮ ਰਾਏ ਦੀ ਛਾਤੀ ਸੁਲਗਦੀ ਸੀ, ਮਨ ਵਿਚ ਚਿੰਤਾ ਤੇ ਫਿਕਰ ਸੀ। ਇਸ ਫਿਕਰ ਦੇ ਸਹਿਤ ਹੋ ਕੇ ਇਹਨੇ ਆਪਣਾ ਇੱਕ ਦੂਤ ਚਿੱਠੀ ਦੇ ਕੇ ਸਤਿਗੁਰੂ ਜੀ ਦੇ ਵੱਡੇ ਭਰਾਤਾ ਬਾਬੇ ਧੀਰਮਲ ਕੋਲ ਭੇਜਿਆ।
ਸੋਲੇ ਧੀਰਮਲ ਟਿਗ ਆਇਓ,
ਦੂਤ ਚਿੱਠੀ ਲੈ ਕੇ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਬਾਬਾ ਧੀਰਮਲ ਜੀ ਕੋਲ ਆਇਆ ਹੈ।
ਮਸਤਕ ਟੇਕਣ ਪ੍ਰਥਮ ਸੁਣਾਇਓ,
ਉਹਨੇ ਆ ਕੇ ਪਹਿਲਾਂ ਮੱਥਾ ਟੇਕਿਆ, ਫਿਰ ਬਾਬੇ ਰਾਮ ਰਾਏ ਦਾ ਮੱਥਾ ਟੇਕਿਆ। ਕਹਿੰਦਾ ਜੀ ਬਾਬਾ ਜੀ ਨੇ ਵੀ ਤੁਹਾਨੂੰ ਮੱਥਾ ਟੇਕਿਆ, ਤਾਇਆ ਜੀ ਕਹਿ ਕੇ ਤੁਹਾਨੂੰ ਨਮਸਕਾਰ ਕੀਤੀ ਹੈ।
ਤੁਮਰੇ ਪਰ ਧਰ ਕਰ ਵਿਸਵਾਸਾ,
ਦੂਤ ਬੋਲਿਆ ਕਹਿਣ ਲੱਗਾ ਬਾਬਾ ਜੀ ਤੁਹਾਡੇ ਤੇ ਬਾਬੇ ਰਾਮ ਰਾਏ ਦਾ ਬੜਾ ਭਰੋਸਾ, ਤੁਹਾਡੇ ਤੇ ਉਹਨਾਂ ਨੇ ਬੜਾ ਭਾਰੀ ਭਰੋਸਾ ਧਾਰਨ ਕੀਤਾ।
ਦਈ ਪਤਰਕਾ ਭੇਜੇ ਉਹ ਪਾਸਾ,
ਤੁਹਾਡੇ ਤੇ ਭਰੋਸਾ ਰੱਖ ਕੇ ਉਹਨਾਂ ਨੇ ਮੈਨੂੰ ਇਹ ਚਿੱਠੀ ਦੇ ਕੇ ਤੁਹਾਡੇ ਕੋਲ ਭੇਜਿਆ। ਇਹ ਚਿੱਠੀ ਬਾਬਾ ਰਾਮ ਰਾਏ ਜੀ ਨੇ ਖਾਸ ਕਰਕੇ ਉਚੇਚੇ ਤੌਰ ਤੇ ਆਪ ਆਪਣੇ ਹੱਥ ਨਾਲ ਲਿਖ ਕੇ ਤੁਹਾਨੂੰ ਭੇਜੀ ਹੈ।
ਖੋਲ ਪਟੀ ਆਸ਼ੇ ਸਭ ਜਾਨਾ,
ਬਾਬੇ ਧੀਰਮਲ ਨੇ ਚਿੱਠੀ ਖੋਲੀ, ਖੋਲ ਕੇ ਚਿੱਠੀ ਪੜ੍ਹੀ, ਪੜ੍ਹ ਕੇ ਸਾਰਾ ਆਸ਼ਾ ਸਮਝ ਲਿਆ, ਉਸੇ ਵੇਲੇ ਜਾਣ ਲਿਆ ਕਿ ਰਾਮ ਰਾਏ ਕੀ ਕਹਿਣਾ ਚਾਹੁੰਦਾ ਹੈ।
ਹੇਤੂ ਆਪਨੋ ਕਰ ਬਹੁ ਮਾਨਾ,
ਔਰ ਆਪਣਾ ਹੇਤੂ ਸਮਝਿਆ, ਕਿਉਂਕਿ ਜਿਹੋ ਜਿਹੀ ਕਿਸੇ ਦੀ ਬਿਰਤੀ ਹੁੰਦੀ ਆਪਣੀ ਬਿਰਤੀ ਮੁਤਾਬਕ ਜਿਹੋ ਜਿਹਾ ਕੋਈ ਇਨਸਾਨ ਮਿਲਦਾ ਉਹਨੂੰ ਚੰਗਾ ਲੱਗਦਾ। ਹੁਣ ਜਿਹੋ ਜਿਹੀ ਧੀਰਮਲ ਦੀ ਬਿਰਤੀ ਸੀ ਉਦਾਂ ਦੀ ਬਾਬੇ ਰਾਮ ਰਾਏ ਦੀ ਵੀ ਬਿਰਤੀ ਸੀ, ਦੋਵਾਂ ਦੀ ਬਿਰਤੀ ਮਿਲ ਗਈ। ਜਿਵੇਂ ਮਹਾਰਾਜ ਜੀ ਕਹਿੰਦੇ ਨੇ ਨਾ, ਉੱਡਤੇ ਕੋ ਉੱਡਤਾ ਮਿਲੇ, ਉੱਡਦੇ ਨੂੰ ਉੱਡਦਾ ਮਿਲਦਾ, ਤੁਰਦੇ ਨੂੰ ਤੁਰਦਾ ਮਿਲਦਾ। ਏਦਾਂ ਜਿਹਾ ਜਿਹਾ ਕਿਸੇ ਦਾ ਨੇਚਰ ਹੈ, ਸੁਭਾਅ ਹੈ, ਉਦਾਂ ਦਾ ਉਹਨੂੰ ਇਨਸਾਨ ਮਿਲ ਜਾਂਦਾ। ਬਾਬੇ ਧੀਰਮਲ ਨੇ ਸੋਚਿਆ ਵੀ ਇਹ ਤਾਂ ਮੇਰਾ ਹਿਤੈਸ਼ੀ ਆ ਰਾਮ ਰਾਏ, ਚਲੋ ਜੇ ਗੁਰੂ ਬਣ ਜੇ ਤਾਂ ਚੰਗੀ ਗੱਲ ਹੈ, ਗੁਰੂ ਬਣੇਗਾ ਤੇ ਮੇਰੇ ਨਾਲ ਹਿੱਤ ਰੱਖੇਗਾ। ਏਦਾਂ ਦੀ ਬਿਰਤੀ ਕਰਕੇ ਧੀਰਮਲ ਵੀ ਖੁਸ਼ ਹੋਇਆ।
ਧੀਰਮਲ ਦੇ ਧੀਰ ਬਡੇਰੀ,
ਧੀਰਮਲ ਨੇ ਉਸ ਦੂਤ ਨੂੰ ਹੌਸਲਾ ਦਿੱਤਾ, ਧੀਰਗ ਦਿੱਤਾ, ਕਹਿੰਦਾ ਕੋਈ ਗੱਲ ਨੀ, ਫਿਕਰ ਨਾ ਕਰ, ਮੈਂ ਪਿਤਾ ਇਹਨਾਂ ਦੇ ਪਿਤਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਨਾਲ ਗੱਲ ਕਰਾਂਗਾ।
ਰਾਕੇ ਉਹ ਨਿਕਟ ਦੂਤ ਜਿਸ ਬੇਰੀ,
ਉਸ ਦੂਤ ਨੂੰ ਆਖਿਆ ਵੀ ਤੂੰ ਇੱਥੇ ਰਹਿ ਦੋ ਚਾਰ ਦਿਨ, ਇੱਥੇ ਰਹਿ, ਮੈਂ ਗੱਲਬਾਤ ਕਰ ਲੈਣਾ ਤੇ ਜਿਹੜੀ ਗੱਲਬਾਤ ਹੋਵੇਗੀ ਉਹ ਜਾ ਕੇ ਤੂੰ ਰਾਮ ਰਾਏ ਨੂੰ ਦੱਸ ਦੇਈ।
ਇੱਕ ਦਿਨ ਮਾਤਾ ਨੇਤੀ ਸੰਗ,
ਇਸੇ ਤਰ੍ਹਾਂ ਬਾਬੇ ਧੀਰਮਲ ਨੇ ਵਿਚਾਰ ਕੀਤੀ ਤੇ ਇੱਕ ਦਿਨ ਆਪਣੀ ਮਾਤਾ ਨੇਤੀ ਜੀ ਦੇ ਨਾਲ।
ਵਰਣਨ ਕੀਨੋ ਸਕਲ ਪ੍ਰਸੰਗ,
ਆਪਣੀ ਮਾਤਾ ਨਾਲ ਸਾਰਾ ਪ੍ਰਸੰਗ ਵਰਣਨ ਕੀਤਾ। ਬਾਬਾ ਧੀਰਮਲ ਜੀ ਮਾਤਾ ਨੇਤੀ ਜੀ ਨੂੰ ਕਹਿਣ ਲੱਗਾ,
ਜਥਾ ਯੋਗ ਜੇ ਹੋਵਤ ਬਾਤ,
ਜਥਾ ਯੋਗ ਜੇ ਗੱਲ ਹੋ ਜਾਵੇ। ਕਹਿੰਦਾ ਮਾਤਾ ਜੀ ਮੈਂ ਤੁਹਾਡੇ ਕੋਲ ਜਿਹੜੀ ਗੱਲ ਕਰਨ ਲੱਗਾ ਆਪਣੇ ਘਰ ਦੀ ਗੱਲ ਹੈ, ਆਪਣੇ ਪਰਿਵਾਰ ਦੀ ਗੱਲ ਹੈ, ਪਰਿਵਾਰਕ ਮਸਲਾ, ਬਾਹਰ ਨਹੀਂ ਜਾਣਾ ਚਾਹੀਦਾ, ਸਰਕਾਰੀ ਦਰਬਾਰੇ ਗੱਲ ਪਹੁੰਚੇਗੀ ਮੁੜ ਕੇ ਜ਼ਿਆਦਾ ਵੱਧ ਜਾਏਗੀ, ਇਸ ਕਰਕੇ ਪਰਿਵਾਰਕ ਗੱਲ ਹੈ, ਪਰਿਵਾਰ ਵਿੱਚ ਹੀ ਨਿਬੜ ਜਾਣੀ ਚਾਹੀਦੀ। ਧੀਰਮਲ ਆਪਣੀ ਮਾਤਾ ਨੇਤੀ ਨੂੰ ਕਹਿੰਦਾ ਹੈ,
ਤੋ ਨਾ ਹੋਏ ਸਕੇ ਉਤਪਾਤ,
ਜਥਾ ਯੋਗ ਗੱਲ ਹੋ ਜਾਏ ਤੇ ਫਿਰ ਕੋਈ ਲੜਾਈ ਦਾ ਕਾਰਨ ਨਹੀਂ ਬਣਦਾ, پھر کسے جھگڑے دا کوئی کارن نہیں بندا
کرت انوچت بنے دکھ دائی
تے جے انوچت کام ہوئے گا جیڑا کسے نو چنگا نہ لگے وہ پھر دکھ دائی بھی ہوئے گا تے تواڈے چھوٹے صاحب جادے شری گرو ہر رائے صاحب جی ایک انوچت کام کر رہے نے جیڑا انہاں دے پروار واسطے چنگا نہیں ہونا انہاں دے بچیاں واسطے چنگا نہیں ہونا اس کر کے انہاں نو تہانوں سمجھانا بندا میں تہاڈے نال چلاں گا میں بھی گل کراں گا تسی بھی گل کرو کہ جے انوچت کام ہوئے گا انوچت کام جیڑا او دکھ دائی ہوندا ہے
شری ہر رائے دیو سمجھائی
شری گرو ہر رائے صاحب جی نو تسی سمجھاؤ
جے شٹ پتر پلو ادھکاری
کہ جیڑا انہاں دا وڈا پتر ہے وڈا صاحب زیادہ رام رائے اصل وچ گرتا گدی دا ادھکاری او ہے شری ہر رائے صاحب جی تو بعد گرتا گدی دا ادھکاری انہاں دا وڈا پتر رام رائے ہے
مہا سمت جت لیو بیچاری
رام رائے کیڑا کوئی کٹ ہے کہندے رام رائے دے وچ کیڑی کوئی کمی ہے او دے وچ بھی بڑی پورن مت ہے بڑا سیانہ ہے سمجھدار ہے تے ویکھو نے بادشاہ اورنگزیب دے نال بھی سندھی بنائی ہوئی ہندوستان دے بادشاہ نال او دی سندھی ہے او دے نال او دی روز ملاقات ہوندی بادشاہ آپ اٹھ کے او دا ستکار کردا ہے کہندے اس کر کے رام رائے بھی بڑا سیانہ تے سمت والا ہے
جن کی نو اورنگ انوسارے
بابا رام رائے جی جنہاں نے اورنگزیب نو اپنے انوسار کیتا ہویا اپنے ادھین کیتا ہویا اورنگزیب نو بھی اپنے حکم تو باہر نہیں چلن دیندے
اورن کی کیا بات بیچارے
اور تا کسے دی گل ہی کی کرنی ہوتا اورنگزیب نو بھی اپنے تو باہر نہیں جان دیندے باقی نکے موٹے کاجی ملانے تا انہاں تو باہر کی چلن گے او تا اورنگزیب بادشاہ نو بھی اپنے تو باہر نہیں چلن دیندے
کم سمجھائے مات کو پلے
ایداں تیرمل نے اپنی ماتا نیتی نو اے ساریاں گلاں سمجھائیاں کہ جے اپاں اج اس گل دی وچار نہیں کردے تے رام رائے بادشاہ نو کہے گا اورنگزیب پھر وچ آ کے جدوں شامل ہوے گا پھر گرو گھر دی گل بادشاہ دی کچہری وچ چلے گی رام رائے ویکھو پہلا بھی یہ گلاں ہوندیاں رہی پرتھوی چند نے کنا ورودھ کیتا گرو ارجن صاحب نال او کتے گل دوبارہ دہرائی نہ جاوے کتے رام رائے شری ہر کرشن صاحب نال ورودھ نہ کرن لگ پوے جے او ورودھ کرے گا انہاں دا نقصان ہوئے گا کیونکہ طاقت جیڑی ہے او رام رائے دے کول ہے ایداں بہت ساریاں گلاں کہہ کے بابے تیرمل نے ماتا نیتی نو یہ ساریاں گلاں سمجھائیاں ہن
شری ہر رائے نکٹ پن چلے
ماتا نیتی جی اٹھ کے اپنے پتر تیرمل نو وڈے پتر نو نال لے کے ماتا نیتی جی کول گئے گرو ہر رائے صاحب جی کول گئے ہن
ہوتے اکاکی ہیرے جائے
شری گرو ہر رائے صاحب جی کانت چ کلے ہی بیٹھے سی کوئی سیوہ دار نیڑے نہیں سی مہاراج جی نو کیونکہ یہ گل پروارک سی اس کر کے پروارک طور تے کانت وچ یہ گل ہونی سی تو ستگرو گرو ہر رائے صاحب جی کلے بیٹھے سن اوتھے ماتا نیتی تے بابا تیر بل جی آئے
ست گر سادر لئے بٹھائے
ستگرو جی نے ستکار کیتا کیونکہ ستگراں تو دونوں ہی وڈے نے ماتا جی نے ایک وڈے پراتا ہن دونوں دا بڑا ستکار کیتا تے ستکار کر کے اپنے نکٹ بٹھایا
نیتی جننی گرا اچاری
ماتا نیتی جی اس ویلے بولے تن شری گرو ہر رائے صاحب جی مہاراج جی نو کہن لگے
آپ پربین سکل مت پاری
کہن لگے پتر جی تسی آپ سیانے ہو پربین ہو ساری مت تواڈے کول ہے میرا کہنا تا نہیں بندا کہ میں تانوں کچھ کہاں پر ماں ہاں ماں دے ہردے دے بھی کئی پرکار دے بلبلے ہندے نے اس کر کے میں تانوں کہن لگی ہے تا تسی سیانے متوان ہو
بال آر بال میں نج گن
تے بال عمر دے وچ تانوں گرتا گدی پراپت ہوئی ادوں تسی بال عمرا وچ ہی سی جدو تانو گرتا گدی پراپت ہوئی ہے
لیے رجائے پتا ماں منتے
اور تسی بڑے چاؤ نال اپنے دادے نو پرسن کر لیا ਬਾਲ ਉਮਰ ਵਿਚ ਸੀ ਤੁਸੀਂ ਉਦੋਂ ਤੇ ਤੁਸੀਂ ਆਪਣੇ ਦਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਸੰਨਤਾ ਲਈ ਉਹਨਾਂ ਨੂੰ ਬੜਾ ਪ੍ਰਸੰਨ ਕੀਤਾ।
ਜਿਸ ਤੇ ਉਚਿਤ ਪੁੱਤਰ ਸਭ ਤਿਆਗੇ,
ਤੇ ਵੇਖੋ ਉਹਨਾਂ ਨੇ ਤੁਹਾਡੇ ਤੇ ਖੁਸ਼ ਹੋ ਕੇ ਆਪਣੇ ਸਾਰੇ ਪੁੱਤਰਾਂ ਦਾ ਤਿਆਗ ਕਰ ਦਿੱਤਾ। ਉਹਨਾਂ ਦੇ ਆਪਣੇ ਪੁੱਤਰ ਸਨ, ਪਰ ਉਹਨਾਂ ਨੇ ਆਪਣੇ ਸਾਰੇ ਪੁੱਤਰਾਂ ਦਾ ਤਿਆਗ ਕਰ ਦਿੱਤਾ।
ਗੁਰਤਾ ਤੁਮੇ ਦੇਈ ਅਨੁਰਾਗੇ,
ਉਹਨਾਂ ਨੇ ਆਪਣੇ ਪੁੱਤਰਾਂ ਦਾ ਤਿਆਗ ਕਰਕੇ ਗੁਰਤਾ ਗੱਦੀ ਤੁਹਾਨੂੰ ਦੇ ਦਿੱਤੀ, ਤੁਸੀਂ ਉਹਨਾਂ ਨੂੰ ਪ੍ਰਸੰਨ ਕਰ ਲਿਆ। ਉਹਨਾਂ ਨੇ ਆਪਣੇ ਪੁੱਤਰਾਂ ਦਾ ਤਿਆਗ ਕਰਕੇ ਗੁਰਤਾ ਗੱਦੀ ਹੈ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਤੁਹਾਨੂੰ ਦੇ ਦਿੱਤੀ।
ਯਾ ਤੇ ਕਹਿ ਬੋ ਬਣੇ ਨਾ ਕੋਈ,
ਇਸ ਕਰਕੇ ਮੇਰਾ ਤੁਹਾਨੂੰ ਕਹਿਣਾ ਨਹੀਂ ਬਣਦਾ ਕਿ ਮੈਂ ਤੁਹਾਨੂੰ ਕੁਝ ਕਹਾਂ, ਕਿਉਂਕਿ ਤੁਸੀਂ ਤਾਂ ਪਹਿਲਾਂ ਹੀ ਖਾਸੀਅਤ ਦੇ ਗੁਣਾਂ ਦੇ ਭਰੇ ਹੋਏ ਹੋ। ਤੁਸੀਂ ਆਪਣੇ ਦਾਦੇ ਨੂੰ ਪ੍ਰਸੰਨ ਕਰਕੇ ਗੁਰਤਾ ਗੱਦੀ ਉਹਨਾਂ ਕੋਲੋਂ ਲਈ ਹੈ, ਮੇਰਾ ਕਹਿਣਾ ਨਹੀਂ ਇਸ ਕਰਕੇ ਤੁਹਾਨੂੰ ਬਣਦਾ ਕਿ ਮੈਂ ਤੁਹਾਨੂੰ ਕੁਝ ਕਹਾਂ।
ਜੋ ਕੁਝ ਕਰੋ ਭਲੀ ਬਿਦ ਸੋਈ,
ਤੁਸੀਂ ਜੋ ਕੁਝ ਵੀ ਕੀਤਾ ਉਹ ਵੀ ਭਲਾ ਕੀਤਾ, ਜੋ ਕੁਝ ਕਰੋਗੇ ਉਹ ਵੀ ਭਲਾ ਹੀ ਕਰੋਗੇ। ਮੈਨੂੰ ਇਹ ਪਤਾ ਕਿ ਤੁਸੀਂ ਜੋ ਪਿੱਛੇ ਕੀਤਾ ਉਹ ਵੀ ਭਲਾ ਕੀਤਾ, ਔਰ ਤੁਸੀਂ ਆਉਣ ਵਾਲੇ ਸਮੇਂ ਵਿਚ ਜੋ ਕਰੋਗੇ ਉਹ ਵੀ ਭਲਾ ਹੀ ਕਰੋਗੇ।
ਤੁਮਰੋ ਵੱਡੋ ਭਰਾਤ ਪੀ ਆਇਓ,
ਆ ਵੇਖੋ ਮੇਰੇ ਨਾਲ ਤੁਹਾਡਾ ਵੱਡਾ ਭਰਾ ਵੀ ਆਇਆ, ਧੀਰਮਲ ਵੀ ਆਇਆ। ਇਹਦੀ ਵੀ ਇਹੀ ਵਿਚਾਰ ਹੈ ਜੋ ਮੈਂ ਤੁਹਾਨੂੰ ਕਹਿਣ ਲੱਗੀ ਹਾਂ, ਵੀ ਤੁਹਾਨੂੰ ਇਹੀ ਕਹਿਣਾ ਚਾਹੁੰਦਾ, ਆ ਤੁਹਾਡਾ ਵੱਡਾ ਭਰਾ ਧੀਰਮਲ ਵੀ ਮੇਰੇ ਨਾਲ ਆਇਆ ਹੈ।
ਕਹਿਣ ਹੇਤ ਜਿਸ ਬਿਦ ਬਾਨੇ ਆਇਓ,
ਕਹਿਣ ਵਾਸਤੇ ਜਿਵੇਂ ਅਸੀਂ ਤੁਹਾਡੇ ਕੋਲ ਆਏ ਆ, ਜੋ ਗੱਲ ਅਸੀਂ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ, ਕਹਿਣਾ ਚਾਹੁੰਦੇ ਹਾਂ।
ਸ੍ਰੀ ਹਰਿ ਰਾਏ ਸੁਨਤ ਪੁੰਨ ਪਾਖਾ,
ਸੁਣ ਕੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਕਹੋ ਜਤਾ ਉਰ ਕੀ ਅਭਿਲਾਖਾ,
ਕਹਿਣ ਲੱਗੇ ਮਾਤਾ ਜੀ ਤੁਸੀਂ ਗੱਲ ਨੂੰ ਫੇਰੋ ਨਾ, ਘੁਮਾਓ ਨਾ, ਜੋ ਕਹਿਣਾ ਚਾਹੁੰਦੇ ਹੋ ਕਹੋ, ਨਿਸ਼ਕਪਟ ਹੋ ਕੇ ਜੋ ਕਹਿਣਾ ਚਾਹੁੰਦੇ ਹੋ ਮਾਤਾ ਜੀ ਕਹੋ।
ਇੱਕ ਜਨਨੀ ਦੂਸਰ ਵੱਡ ਭਰਾਤਾ,
ਇੱਕ ਤੁਸੀਂ ਮੇਰੇ ਮਾਤਾ ਹੋ, ਦੂਜਾ ਮੇਰਾ ਵੱਡਾ ਭਰਾ ਹੈ। ਜੋ ਗੱਲ ਕਹੋਗੇ ਸਾਡੇ ਭਲੇ ਦੀ ਹੋਵੇਗੀ ਨਾ, ਤੁਸੀਂ ਸਾਡਾ ਭਲਾ ਹੀ ਸੋਚ ਕੇ ਆਏ ਹੋ। ਇੱਕ ਤੁਸੀਂ ਮੇਰੇ ਮਾਤਾ ਜੀ ਹੋ, ਦੂਜੇ ਮੇਰਾ ਵੱਡਾ ਭਰਾ ਨਾਲ ਆਇਆ।
ਤੁਮਰੇ ਸੁਣ ਹੈ ਸਰਬ ਬਿਰਤਾਂਤਾ,
ਜੋ ਕੁਝ ਤੁਸੀਂ ਕਹੋਗੇ, ਜੋ ਸਾਰਾ ਬਿਰਤਾਂਤ ਸਾਰਾ ਪ੍ਰਸੰਗ ਕਹੋਗੇ, ਅਸੀਂ ਉਹ ਸਾਰਾ ਕੁਝ ਸੁਣਾਂਗੇ।
ਧੀਰ ਮੱਲ ਬੋਲੇ ਹੋ ਤੈ ਸਮੇ,
ਉਸ ਵੇਲੇ ਬਾਬੇ ਧੀਰ ਮੱਲ ਨੇ ਵੇਖਿਆ ਵੀ ਹੁਣ ਗੱਲ ਕਰਨ ਦਾ ਮੌਕਾ ਹੈ, ਤੋ ਬਾਬਾ ਧੀਰਮਲ ਜੀ ਉਸ ਵਕਤ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਗੁਰੂ ਹਰਿ ਰਾਏ ਸਾਹਿਬ ਨੂੰ,
ਜਿਮ ਆਚੀ ਹੋਏ ਸੋ ਕਹਿ ਤੁਮੈ,
ਕਹਿਣ ਲੱਗੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ, ਜੋ ਤੁਹਾਡੇ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਚੰਗਾ ਅਸੀਂ ਤਾਂ ਉਹ ਕਹਿਣਾ, ਜੋ ਤੁਹਾਡੇ ਲਈ ਵੀ ਔਰ ਤੁਹਾਡੇ ਪਰਿਵਾਰ ਲਈ ਵੀ ਚੰਗਾ, ਅਸੀਂ ਉਹ ਕੁਝ ਕਹਿਣ ਆਏ ਹਾਂ।
ਦੀਰਘ ਦ੍ਰਿਸ਼ਟ ਵਿਚਾਰਨ ਕਰੋ,
ਤੁਸੀਂ ਦੀਰਘ ਦ੍ਰਿਸ਼ਟੀ ਨਾਲ, ਲੰਮੀ ਦੂਰ ਦ੍ਰਿਸ਼ਟੀ ਦੇ ਨਾਲ ਵਿਚਾਰ ਕਰੋ।
ਪੂਰਬ ਕੇ ਪ੍ਰਸੰਗ ਚਿਤ ਧਰੋ,
ਜੋ ਕੁਝ ਗੁਰੂ ਘਰ ਦੇ ਵਿਚ ਪਹਿਲਾਂ ਹੋਇਆ ਉਹਨੂੰ ਵੀ ਚੇਤੇ ਕਰੋ, ਜੋ ਗੁਰੂ ਘਰ ਵਿਚ ਪਹਿਲਾਂ ਹੋਇਆ ਉਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਵਿਚਾਰੋ।
ਸ੍ਰੀ ਗੁਰੂ ਰਾਮਦਾਸ ਜੀ ਮਕੀਨ,
ਦੇਖੋ ਕਿਵੇਂ ਗੁਰੂ ਰਾਮਦਾਸ ਜੀ ਨੇ ਜਿਵੇਂ ਕੀਤਾ, ਉਹਨਾਂ ਨੇ ਜੋ ਕੰਮ ਕੀਤਾ,
ਭਏ ਉਪਦਰਵ ਪਾਛੇ ਪੀਨ,
ਤੇ ਕਿੰਨੇ ਉਪਦਰਵ ਹੋਏ, ਉਹਨਾਂ ਨੇ ਵੱਡੇ ਪੁੱਤਰ ਨੂੰ ਛੱਡ ਕੇ ਗੁਰਿਆਈ ਛੋਟੇ ਨੂੰ ਦੇ ਦਿੱਤੀ, ਤੇ ਵੱਡੇ ਨੇ ਬਾਅਦ ਵਿਚ ਕਿੰਨੇ ਉਪਦਰਵ ਕੀਤੇ, ਪ੍ਰਿਥੀ ਚੰਦ ਨੇ ਕਿੰਨੇ ਉਪਦਰਵ ਨਹੀਂ ਕੀਤੇ, ਤੁਹਾਨੂੰ ਪਤਾ ਹੈ ਨਾ। ਇਸ ਗੱਲ ਨੂੰ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਲੋ, ਘੋਖ ਲੋ।
ਲਬ ਸੁਤ ਕੋ ਨਿਜ ਥਲ ਬੈਠਾ,
ਉਹਨਾਂ ਨੇ ਆਪਣੇ ਛੋਟੇ ਪੁੱਤਰ ਨੂੰ ਆਪਣੀ ਜਗ੍ਹਾ ਤੇ ਗੁਰਤਾ ਗੱਦੀ ਤੇ ਬਿਠਾ ਦਿੱਤਾ।
ਪ੍ਰਿਥੀਏ ਕੀਨੋ ਦਵੈਸ਼ ਉਦਾਰਾ,
ਫਿਰ ਪ੍ਰਿਥੀ ਚੰਦ ਨੇ ਕਿੰਨੀ ਦਵੈਸ਼ ਕੀਤੀ, ਪ੍ਰਿਥੀ ਚੰਦ ਨੇ ਕਿੰਨੀ ਈਰਖਾ ਆਪਣੇ ਮਨ ਚ ਰੱਖੀ।
ਅੰਤ ਸਮੇ ਲਗ ਟਿਗ ਤੁਰ ਕੇਸ਼,
ਅੰਤਲੇ ਸਮੇ ਤੱਕ ਪ੍ਰਿਥੀ ਚੰਦ ਨੇ ਵੈਰ ਨਹੀਂ ਛੱਡਿਆ।
ਕਰਤੋ ਰੇ ਓ ਪੁਕਾਰ ਹਮੇਸ਼ਾ,
ਉਹਨੇ ਪੁਕਾਰਜ ਕੀਤੇ, ਜਦੋਂ ਤੱਕ ਉਹਨੇ ਸਰੀਰ ਨਹੀਂ ਛੱਡਿਆ ਉਦੋਂ ਤੱਕ ਉਹਨੇ ਪਾਪ ਕਰਮ ਨਹੀਂ ਛੱਡੇ, ਉਹ ਗੁਰੂ ਅਰਜਨ ਦੇਵ ਸਾਹਿਬ ਨਾਲ ਉਦੋਂ ਤੱਕ ਵੈਰ ਕਮਾਉਂਦਾ ਰਿਹਾ।
ਸ਼੍ਰੀ ਅਰਜਨ ਕੋ ਕਸ਼ਟ ਉਪਾਵਨ,
ਦੇਖੋ ਗੁਰੂ ਅਰਜਨ ਸਾਹਿਬ ਜੀ ਕਿੰਨੇ ਦੁੱਖਾਂ ਚ ਰਹੇ, ਪ੍ਰਿਥੀ ਚੰਦ ਨੇ ਉਨ੍ਹਾਂ ਨੂੰ ਕਿੰਨੇ ਡਾਢੇ ਦੁੱਖ ਦਿੱਤੇ, ਕਿੰਨੇ ਕਸ਼ਟ ਦਿੱਤੇ, ਤੇ ਗੁਰੂ ਅਰਜਨ ਸਾਹਿਬ ਜੀ ਕਿੰਨੇ ਕਸ਼ਟਾਂ ਵਿਚ ਰਹੇ।
ਇਸ ਦਿਨ ਕੀਨੇ ਯਤਨ ਬਣਾਵਨ,
ਰਾਤ ਦਿਨ ਬਾਬੇ ਪ੍ਰਿਥੀ ਚੰਦ ਨੇ ਅਨੇਕਾਂ ਪ੍ਰਕਾਰ ਦੇ ਯਤਨ ਬਣਾਏ।
ਲਘੁਤਾ ਆਪਣੀ ਨਾਇਨ ਚੀਨੀ,
ਉਨ੍ਹਾਂ ਨੇ ਆਪਣੀ ਲਘੁਤਾ ਨੀ ਵੇਖੀ, ਛੋਟਾਪਨ ਨੀ ਵੇਖਿਆ।
ਅਦਕ ਸ਼ਰੀਕੇ ਮੈਂ ਮਤ ਪੀਨੀ,
ਮਤ ਸ਼ਰੀਕੇ ਵਿਚ ਮਤ ਭਿੱਜੀ ਹੋਈ ਸੀ ਪ੍ਰਿਥੀ ਚੰਦ ਦੀ, ਉਹਨੇ ਇਹ ਨੀ ਸੋਚਿਆ ਕਿ ਮੈਂ ਗੁਰੂ ਦਾ ਪੁੱਤਰ ਆ, ਇਹ ਕੰਮ ਮੈਨੂੰ ਨੀ ਸੋਭਦਾ, ਪਰ ਉਹਨੇ ਆਪਣਾ ਇਹ ਵਿਚਾਰ ਕਰਕੇ ਨੀ ਦ੍ਰਿਸ਼ਟੀ ਨਾਲ ਵੇਖਿਆ, ਪਰ ਉਹ ਖੋਟੇ ਕੰਮ ਦੇ ਵਿਚ ਹੀ ਲੱਗਾ ਰਿਹਾ। ਇਹ ਜਿਹੜੀ ਲੜਾਈ ਦੀ ਜੜ ਸੀ, ਇਹ ਗੁਰੂ ਰਾਮਦਾਸ ਜੀ ਨੇ ਪੈਦਾ ਕੀਤੀ ਸੀ।
ਕਿਸੇ ਝਗੜੇ ਮੈਂ ਮਰ ਗਏ,
ਉਸੇ ਝਗੜੇ ਵਿਚ ਪ੍ਰਿਥੀ ਚੰਦ ਦੀ ਵੀ ਮੌਤ ਹੋ ਗਈ, ਤੇ ਗੁਰੂ ਅਰਜਨ ਸਾਹਿਬ ਨੇ ਵੀ ਕਿੰਨੇ ਕਸ਼ਟ ਸਰੀਰ ਤੇ ਸਹੇ, ਔਰ ਤੁਰਕਾਂ ਦੇ ਘਰ ਜਾ ਕੇ ਆਪਣਾ ਸਰੀਰ ਤਿਆਗਿਆ।
ਨਹੀਂ ਮੇਲ ਪ੍ਰਾਤਾ ਸੰਗ ਕੀਓ,
ਮੁੜ ਕੇ ਸਾਰੀ ਜ਼ਿੰਦਗੀ ਦੋਹਾਂ ਭਰਾਵਾਂ ਦਾ ਮੇਲ ਨਹੀਂ ਹੋਇਆ। ਇਹੋ ਜਿਹੀ ਲੜਾਈ ਹੋਈ ਦੋਹਾਂ ਭਰਾਵਾਂ ਵਿਚ, ਇਹ ਸਾਰੀ ਜ਼ਿੰਦਗੀ ਦੋਹਾਂ ਭਰਾਵਾਂ ਦਾ ਆਪਸ ਵਿਚ ਮੇਲ ਨਹੀਂ ਹੋ ਸਕਿਆ।
ਸੋ ਵਿਧ ਮੈਂ ਨੀ ਕੇ ਕਰ ਜਾਣੀ,
ਉਹ ਵਿਧੀ ਮੈਂ ਚੰਗੀ ਤਰ੍ਹਾਂ ਜਾਣ ਲਈ, ਉਹ ਚੰਗੀ ਤਰ੍ਹਾਂ ਮੈਂ ਹੁਣ ਵੇਖ ਰਿਹਾ ਕਿ ਉਹੀ ਵਿਧੀ ਲੱਗਦਾ ਹੁਣ ਗੁਰੂ ਘਰ ਵਿਚ ਦੁਹਰਾਈ ਜਾ ਰਹੀ, ਉਹ ਵਿਧੀ ਹੁਣ ਜਾਪਦਾ। ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਕੀਤਾ ਸੀ ਮੈਨੂੰ ਜਾਪਦਾ, ਹੁਣ ਤੁਸੀਂ ਵੀ ਉਹੀ ਕੁਝ ਕਰਨਾ ਚਾਹੁੰਦੇ, ਤੁਸੀਂ ਵੀ ਉਹੋ ਜਿਹੀ ਬਿਰਤੀ ਧਾਰਨ ਕਰੀ ਬੈਠੇ ਹੋ।
ਸਦਨ ਆਪ ਕੇ ਹੋਏ ਤੇ ਮਠਾਨੀ,
ਮੈਨੂੰ ਨਾਪ ਰਿਹਾ, ਮੈਨੂੰ ਸੁਝ ਰਿਹਾ ਕਿ ਉਹੀ ਕੁਝ ਹੁਣ ਤੁਹਾਡੇ ਘਰ ਵਿਚ ਵੀ ਹੋਣ ਵਾਲਾ ਹੈ।
ਉਚਿਤ ਪੁੱਤਰ ਕੋ ਤਿਆਗਨ ਕਰਿਓ,
ਤੁਸੀਂ ਆਪਣੇ ਲਾਇਕ ਤੇ ਅਧਿਕਾਰੀ ਪੁੱਤਰ ਨੂੰ ਤਿਆਗ ਦਿੱਤਾ, ਵੱਡੇ ਪੁੱਤਰ ਨੂੰ, ਜੋ ਤੁਹਾਡਾ ਵੱਡਾ ਸਾਹਿਬਜ਼ਾਦਾ ਰਾਮ ਰਾਏ, ਜੋ ਲਾਇਕ ਹੈ ਹਰ ਪੱਖ ਤੋਂ ਅਧਿਕਾਰੀ ਹੈ, ਉਹਨੂੰ ਤੁਸੀਂ ਤਿਆਗ ਦਿੱਤਾ, ਉਹਨੂੰ ਤੁਸੀਂ ਛੇਕ ਦਿੱਤਾ।
ਹਜ਼ਰਤ ਸਾਥ ਸੂਤ ਜਿਨ ਤਰਿਓ,
ਦੇਖੋ ਰਾਮ ਰਾਏ ਕਿੰਨਾ ਸਿਆਣਾ, ਉਹਨੇ ਬਾਦਸ਼ਾਹ ਨਾਲ ਆਪਣੀ ਸੰਧੀ ਰੱਖੀ ਹੋਈ ਹੈ, ਉਹ ਬਾਦਸ਼ਾਹ ਦੇ ਨਾਲ ਮੁਲਾਕਾਤ ਕਰਕੇ ਰੱਖਦਾ ਹੈ।
ਕਾਰਜ ਕਰਕੇ ਸਕਲ ਸੁਧਾਰੇ,
ਉਹਨੇ ਆਪਣੇ ਘਰ ਦੇ ਸਾਰੇ ਕੰਮ ਸੁਧਾਰ ਲਏ। ਰਾਮ ਰਾਏ ਦੇ ਕੋਲ ਅੱਜ ਗੁਰੂ ਘਰ ਵਰਗੀ ਐਸ਼ਵਰਜ ਹੈ, ਉਹਦੇ ਕੋਲ ਵੀ ਕਿਸੇ ਚੀਜ਼ ਦੀ ਕਮੀ ਨਹੀਂ। ਉਹਨੇ ਆਪਣੇ ਕੋਲ ਫੌਜਾਂ ਵੀ ਭਰਤੀ ਕਰ ਲਈਆਂ, ਘੋੜੇ ਉਹਦੇ ਕੋਲ ਨੇ, ਸ਼ਸਤਰ ਅਸਤਰ ਉਹਦੇ ਕੋਲ ਨੇ, ਖਜ਼ਾਨਾ ਉਹਦੇ ਕੋਲ ਹੈ, ਉਹਦੇ ਕੋਲ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੀ। ਉਹਨੇ ਆਪਣੇ ਘਰ ਦੇ ਸਾਰੇ ਕੰਮ ਸਵਾਰ ਲਏ ਨੇ।
ਪਰ ਚਤੁਰਾਈ ਜਸ ਵਿਸਤਾਰੇ,
ਭਾਰੀ ਚਤੁਰਾਈ ਕਰਕੇ ਆਪਣੇ ਜਸ ਦਾ ਵਿਸਥਾਰ ਕੀਤਾ ਹੈ।
ਸੰਗਤ ਬ੍ਰਿੰਦ ਆਪਣੀ ਕੀਨੀ,
ਬਹੁਤ ਸਾਰੀ ਸੰਗਤ ਨੂੰ ਵੀ ਉਹਨੇ ਆਪਣਾ ਕਰ ਲਿਆ, ਬਹੁਤ ਸਾਰੀ ਸੰਗਤ ਨੂੰ ਆਪਣੇ ਅਧੀਨ ਕਰ ਲਿਆ।
ਜਿਤ ਕਿਤ ਤੇ ਪੂਜਾ ਬੋਲੀ ਨੀ,
ਜਿਧਰੋਂ ਕਿਧਰੋਂ ਬੜੀ ਵੱਡੀ ਭਾਰੀ ਪੂਜਾ ਉਹਨਾਂ ਨੇ ਪ੍ਰਾਪਤ ਕੀਤੀ, ਲੋਕ ਉਹਨਾਂ ਦੀ ਪੂਜਾ ਕਰਦੇ ਬਾਬੇ ਰਾਮ ਰਾਏ ਦੀ।
ਸਰਬ ਭਾਂਤ ਤੇ ਪਾ ਸਮਰੱਥ,
ਸਰਬ ਭਾਂਤ ਕਰਕੇ ਅੱਜ ਰਾਮ ਰਾਏ ਸਮਰੱਥ ਹੈ, ਹਰ ਪ੍ਰਕਾਰ ਨਾਲ ਉਹ ਸਮਰੱਥ ਹੈ।
ਤੁਰਕੇਸ਼ਵਰ ਹੈ ਜਿਸ ਕੇ ਹੱਥ,
ਇੱਥੋਂ ਤੱਕ ਕਿ ਹਿੰਦੁਸਤਾਨ ਦਾ ਬਾਦਸ਼ਾਹ ਉਹਨਾਂ ਦੇ ਹੱਥ ਦੀ ਪੁਤਲੀ ਹੈ, ਉਹ ਜੋ ਕਹਿੰਦੇ ਨੇ ਬਾਦਸ਼ਾਹ ਕਰਦਾ, ਜੋ ਕਰਾਣਾ ਚਾਹੁੰਦੇ ਨੇ ਬਾਦਸ਼ਾਹ ਕਰਦਾ ਹੈ।
ਜੋ ਤੁਮ ਗੁਰਤਾ ਦਿਓ ਨਾ ਤਾਈ,
ਜੇ ਤੁਸੀਂ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਗੁਰਤਾ ਨਾ ਦੇਵੋਗੇ,
ਤਨ ਕੇ ਅੰਤ ਹੋਏ ਸੁਖ ਨਾਈ,
ਤੁਹਾਡੇ ਸਰੀਰ ਤਿਆਗਣ ਤੋਂ ਬਾਅਦ ਫਿਰ ਤੁਹਾਡੇ ਘਰ ਵਿਚ ਵੀ ਸੁਖ ਨਹੀਂ ਹੋਵੇਗਾ। ਦੋਵੇਂ ਭਰਾ ਦੁਸ਼ਮਣ ਬਣ ਜਾਣਗੇ, ਇੱਕ ਦੂਜੇ ਦੇ ਵਿਰੋਧੀ ਬਣ ਜਾਣਗੇ, ਜਿਵੇਂ ਗੁਰੂ ਅਰਜਨ ਸਾਹਿਬ ਤੇ ਪ੍ਰਿਥੀ ਚੰਦ ਸਨ।
ਵਧੇ ਸਪਰਦਾ ਪ੍ਰਾਤਨ ਵਿਖੇ,
ਇਹਨਾਂ ਦੋਹਾਂ ਭਰਾਵਾਂ ਵਿਚ ਸਪਰਦਾ ਵਧੇਗੀ, ਦੋਹਾਂ ਵਿਚ ਲੜਾਈ ਵਧੇਗੀ।
ਲਭ ਸੁਤ ਬੈਸ ਅਲਪ ਕੋ ਪਿਖੇ,
ਤੁਹਾਡਾ ਛੋਟਾ ਪੁੱਤਰ ਹੈ, ਉਹਦੀ ਉਮਰ ਹਾਲੇ ਛੋਟੀ ਹੈ, ਉਹ ਬਾਲਕ ਹੈ।
ਗੁਰਤਾ ਕੋ ਬਿਗਾਰ ਸਭ ਦੇ,
ਛੋਟੇ ਨੂੰ ਬਾਲਕ ਨੂੰ ਬੱਚੇ ਨੂੰ ਕੀ ਪਤਾ ਹੁੰਦਾ ਗੁਰਤਾ ਗੱਦੀ ਕਿਵੇਂ ਸੰਭਾਲਣੀ ਹੈ ਕਿਵੇਂ ਨਹੀਂ, ਉਹ ਵਿਗਾੜ ਵੀ ਕਰ ਸਕਦੇ ਨੇ। ਰਾਮ ਰਾਏ ਸਿਆਣਾ ਤੇ ਵੱਡਾ, ਇਸ ਕਰਕੇ ਗੁਰਤਾ ਉਹਨੂੰ ਹੀ ਦੇਣੀ ਚਾਹੀਦੀ ਹੈ।
بل کو کرے آپ ہی لے
آپ ہی بل کر کے طاقت نال گرتا گدی لے لینی رام رائے ایہو جا بلی ہے
کیوں پترن میں دویش اپاو
تسی کیوں اپنے پتراں وچ دویش پیدا کر رہے ہو
ان بن رچو کشت میں پاو
ان بنی رچ جائے گی بن جائے گی اور بڑا بڑا کشت پانا پوے گا
گھر بگڑے بو پرے بکھیرا
تہاڈا گھر بگڑ جائے گا گھر چ بکھیڑا پوے گا
اس میں کہاں پلو تم ہیرا
ایدے وچ تسی پھر کیدا پلا ویکھو گے
جیشت کو جد گرو بنی جائے
جدو بڑے نو گرو بنا دیو گے رام رائے نو گرو بنا دیو گے
لگو جس کے انسار
اپنے چھوٹے پتر نو وڈے بھرا دے انسار کر دیو
سب بد پیچھے ام سکھوئے
سب پرکار نال پیچھے سوکھی ہوے گا پھر کسے پرکار دا کوئی بگاڑ دی پوے گا
پن کس بد اتپات نہ ہوئے
کسے بھی پرکار نال کوئی اپدرو نہیں ہوے گا
آشے مات پرات کی بات
اپنی ماتا تے اپنے پرا دیاں گلاں ستگراں نے سنیاں
شری آر رائے سنی سب پات
سب پات کر کے انہاں دی وچار انہاں دا آشا مہاراج جی نے سمجھیا
کہ بے کہو گرو ہے کر تیار
ستگرو جی پھر انہاں دیاں گلاں جو انہاں نے کہیاں نے او دا جواب دین لئی تیار ہوئے
جتا جوگ شری پرب کرتار
پرب کرتار ستگرو گرو رائے صاحب جی مہاراج جی نے پھر جو انہاں دیاں گلاں نے انہاں جواب دتا ہے کہ تسی یہ جو گلاں کہہ رہے ہو یہ ساڈے ہاتھ نہیں کیونکہ گرتا گدی اسے دیا جہدے درگاہ وچ تور تو متھے تے لیکھ پئے ہوئے رام رائے دے لیکھ ہی نہیں تے انہوں گرتا کیویں مل جائے گی اس کر کے ست گرو جی کہہ دے تا نرنکار دی وستو ہے نرنکار نے جنوں دینی ہے اسے نو پراپت ہونی وہ کتھا آپ دی اگلیاں پرسنگاں چ سروان کرو گے